ਤੇ ਚਰਨਾਂ 'ਚ ਮੱਥਾ ਟੇਕਦੇ ਹੋਏ ਆਪਣੇ ਗੁਨਾਹਾਂ ਦੀ ਮਾਫ਼ੀ ਲਈ ਅਰਦਾਸ ਬੇਨਤੀ ਕਰਦਾ ਹੈ। ਸੰਗਤ ਦੀ ਸਮਰੱਥਾ ਹੈ ਬਖਸ਼ਣ ਦੀ, ਬਖਸ਼ਣ ਦੀ ਕਿਰਪਾਲਤਾ ਕਰੋ, ਸੰਗਤ ਦੇ ਬਖਸ਼ੇ ਨੂੰ ਗੁਰੂ ਸਾਹਿਬ ਵੀ ਬਖਸ਼ ਦਿੰਦੇ ਹਨ।
ਏਕ ਮੇ ਪ੍ਰਭ ਸਰਬ ਮੇਕਾ, ਏਕ ਸਤਿਗੁਰ ਦੇਖ ਦਿਖਾਈ,
ਜਿਨ ਕੀਏ ਖੰਡ ਮੰਡਲ ਬ੍ਰਹਮੰਡਾ, ਸੋ ਪ੍ਰਭ ਲਖਨ ਨਾ ਜਾਈ। ਏਕ ਮੇ ਸਰਬ, ਸਰਬ ਮੇ ਏਕਾ, ਸਤਿਗੁਰ ਦੇਖ ਦਿਖਾਈ। ਅੱਜ ਦਾ ਜੋ ਮਜ਼ਮੂਨ ਹੈ, ਗੁਰੂ ਸਾਹਿਬ ਸੱਚਖੰਡ ਤੋਂ ਉਪਦੇਸ਼ ਕਰ ਰਹੇ ਹਨ, ਉਹ ਪਰਮਾਤਮਾ ਕੋ ਈਸ਼ਵਰ ਜਿਸ ਨੂੰ ਅਸੀਂ ਘੱਟ ਘੱਟ ਦੇ ਵਿੱਚ ਰਮਿਆ ਹੋਇਆ ਜਾਣਦੇ ਹਾਂ, ਉਸ ਨੂੰ ਅਸੀਂ ਸੀਮਿਤ ਸਾਧਨਾ ਦੇ ਨਾਲ ਮਨ ਬੁੱਧੀ ਔਰ ਇੰਦਰੀਆਂ ਯਾਨੀ ਇਹ ਸਰੀਰ, ਇਹਨਾਂ ਸਾਧਨਾ ਦੇ ਨਾਲ ਅਸੀਂ ਲੱਖ ਨਹੀਂ ਸਕਦੇ। ਲੱਖ ਦਾ ਭਾਵ ਹੈ ਜਾਣ ਲੈਣਾ, ਪ੍ਰਾਪਤ ਕਰ ਲੈਣਾ, ਪਹੁੰਚ ਜਾਣਾ। ਇਹ ਸਾਰੇ ਸਾਧਨ ਜਿਹੜੇ ਇਸ ਜਗਤ ਦੇ ਵਿੱਚ ਦ੍ਰਿਸ਼ਟੀਗੋਚਰ ਹਨ, ਜਿਹੜੇ ਮਨੁੱਖ ਨੇ ਅਪਣਾ ਰੱਖੇ ਹਨ, ਇਹ ਸਭ ਸੀਮਿਤ ਹਨ। ਉਸ ਅਸੀਮ ਹੈ, ਅਪਾਰ ਹੈ, ਅਨੰਤ ਗੁਣਾਂ ਦਾ ਸਵਾਮੀ ਉਹ ਪਰਮਾਤਮਾ ਘੱਟ ਘੱਟ ਦੇ ਵਿੱਚ ਰਮਿਆ ਹੈ, ਜੜ ਚੇਤਨ ਸਭ ਨੂੰ ਆਧਾਰ ਦੇ ਰਿਹਾ ਹੈ। ਉਸ ਸਭ ਦੇ ਬਾਵਜੂਦ ਉਹ ਸਭ ਤੋਂ ਨਿਰਲਿਪਤ ਹੈ, ਆਪਣੀ ਧੁਨ ਆਪਣੀ ਮੌਜ ਦੇ ਵਿੱਚ ਮਸਤ ਹੈ। ਜਦੋਂ ਇਹ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆਉਂਦੀ ਹੈ, ਇਹ ਇੱਕ ਖਿੜਕੀ ਹੈ ਜਿਸ ਦੇ ਜ਼ਰੀਏ ਇਹ ਉਸ ਪਰਮਾਤਮਾ ਨੂੰ ਲੱਖ ਸਕਦੀ ਹੈ, ਪਹੁੰਚ ਸਕਦੀ ਹੈ, ਆਪਣੇ ਆਪ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣਾ ਸਕਦੀ ਹੈ। ਅਗਰ ਇਹ ਖਿੜਕੀ ਬੰਦ ਹੋ ਗਈ, ਫਿਰ ਜਿਤਨੇ ਵੀ ਦਰਵਾਜ਼ੇ ਇਸ ਜਗਤ ਦੇ ਵਿੱਚ ਨਜ਼ਰ ਆ ਰਹੇ ਹਨ, ਇਹ ਸਾਰੇ ਦੇ ਸਾਰੇ ਰਸਤੇ ਜਿਹੜੇ ਹਨ ਕਾਲ ਦੇ ਮੂੰਹ ਦੇ ਵਿੱਚ ਜਾ ਕਰਕੇ ਖੁੱਲ੍ਹਦੇ ਹਨ। ਕਾਲ ਕੌਣ ਹੈ? ਇਹ ਤਿੰਨਾਂ ਲੋਕਾਂ ਦਾ ਸਵਾਮੀ ਜਿਹੜਾ ਇਸ ਰਚਨਾ ਨੂੰ ਚਲਾ ਰਿਹਾ ਹੈ, ਜਿਸ ਦੇ ਅਧੀਨ ਇਹ ਰਚਨਾ ਹੁਕਮ ਅਨੁਸਾਰ ਰਚਿਤ ਕਰਕੇ ਉਸ ਦੇ ਅਧੀਨ ਕਰ ਦਿੱਤੀ ਗਈ ਹੈ। ਕਾਲੇ ਵਸ ਆਪੇ ਸਪੱਪ ਕੀਆ, ਉਸ ਪਰਮਾਤਮਾ ਨੇ ਇਹ ਸਭ ਕੁਛ ਬਣਾ ਕਰਕੇ, ਇਹ ਸਾਰੀ ਰਚਨਾ ਰਚ ਕਰਕੇ ਜਿਤਨੇ 84 ਲੱਖ ਸੂਟ ਬਣਾਏ ਨੇ, ਇਹ ਉਸ ਅਕਾਲ ਪੁਰਖ ਦੇ ਦੇਣ ਹੈ। ਇਸ ਜਗਤ ਦੇ ਵਿੱਚ ਇੱਕ ਖੇਡ ਰਚੀ ਆ, ਇਸ ਖੇਡ ਲਈ ਜਿਹੜਾ ਦੂਸਰਾ ਖਿਲਾੜੀ ਉਹਨਾਂ ਨੇ ਨਿਯੁਕਤ ਕੀਤਾ ਹੈ, ਉਸ ਨੂੰ ਅਸੀਂ ਕਾਲ ਪੁਰਸ਼ ਜਾਂ ਕਾਲ ਕਹਿ ਕਰਕੇ ਪੁਕਾਰਦੇ ਹਾਂ। ਔਰ ਜਿਤਨੀਆਂ ਵੀ ਜੀਵਾਤਮਾ ਮੌਜੂਦ ਹਨ ਇਸ ਜਗਤ ਦੇ ਵਿੱਚ, ਤਕਰੀਬਨ ਸਾਰੀਆਂ ਹੀ ਜੋ ਹਨ ਉਸ ਦੂਸਰੇ ਖਿਲਾੜੀ ਦੀ ਬੰਦਗੀ ਕਰਦੀਆਂ ਹਨ। ਔਰ ਕਿਤਨੇ ਅਜੀਬ ਗੱਲ ਹੈ, ਕਿਤਨੀ ਹੈਰਾਨਗੀ ਦੀ, ਕਿ ਜੋ ਇਹਨਾਂ ਰੂਹਾਂ ਨੂੰ ਖਾਂਦਾ ਹੈ, ਜੋ ਇਹਨਾਂ ਨੂੰ ਕੈਦ ਕਰਦਾ ਹੈ, ਇਹ ਰੂਹਾਂ ਉਸੇ ਦੀ ਪੂਜਾ ਕਰਦੀਆਂ ਹਨ। ਉਸੀ ਦਰਵਾਜ਼ੇ ਦੇ ਜ਼ਰੀਏ ਇਹ ਨਿਕਲਣਾ ਚਾਹੁੰਦੀਆਂ ਨੇ, ਜਿਸ ਦਰਵਾਜ਼ੇ ਦਾ ਅੰਤ ਜਿਹੜਾ ਹੈ ਕਾਲ ਦੀ ਗੋਦ ਹੈ, ਯਾਨੀ ਕਿ 84 ਲੱਖ ਸੂਟਾਂ ਦਾ ਭਰਮਣ ਹੈ, ਜਨਮ ਔਰ ਮਰਨ ਦਾ। ਇਹ ਅਨੰਤ ਕਾਲ ਤੋਂ ਇਹ ਜੀਵਾਤਮਾ ਜਿਹੜੇ ਦੁੱਖ ਸਹਿ ਰਹੀ ਹੈ, ਉਸ ਦਾ ਕਾਰਨ ਇੱਕੋ ਹੀ ਹੈ ਕਿ ਇਸਨੇ ਜਿਹੜੀ ਖਿੜਕੀ ਇਸ ਨੂੰ ਦਿੱਤੀ ਗਈ ਸੀ, ਉਸ ਖਿੜਕੀ ਨੂੰ ਨਹੀਂ ਅਪਣਾਇਆ। ਇਸਨੇ ਉਸ ਦਰਵਾਜ਼ੇ ਦੇ ਉਸ ਸੁੰਦਰ ਸ਼ਿੰਗਾਰ ਨੂੰ ਅਪਣਾ ਲਿਆ, ਜਿਸ ਨੂੰ ਅਪਣਾਉਣ ਦੇ ਬਾਅਦ ਇਹ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਸੁੱਟ ਦਿੱਤੀ ਗਈ। ਗੀਤਾ ਦੇ ਵਿੱਚ 3 ਰਸਤੇ ਜਿਹੜੇ ਨੇ ਬਿਲਕੁਲ ਸਪਸ਼ਟ ਦਿੱਤੇ ਗਏ ਨੇ। ਅੱਜ ਦਾ ਜੋ ਮਜ਼ਮੂਨ ਹੈ, ਇਹ ਹੈ ਸਹਿਜ ਯੋਗ। ਸਹਿਜ ਕਹਿੰਦੇ ਨੇ ਸੁਭਾਵਿਕ ਨੂੰ। ਸਹਿਜ ਦੇ ਬਹੁਤ ਸਾਰੇ ਅਰਥ ਹਨ, ਪਰ ਅੱਜ ਦਾ ਮਜ਼ਮੂਨ ਜੋ ਲਿਆ ਹੈ ਸਤਿਗੁਰਾਂ ਨੇ, ਉਹ ਸੁਭਾਵਿਕ ਰੂਪ ਦੇ ਵਿੱਚ ਲਿਆ ਹੈ। ਯੋਗ ਦਾ ਭਾਵ ਹੈ ਜੁੜਨਾ, ਯਾਨੀ ਕਿ ਜਿਸ ਨੂੰ ਅਸੀਂ ਲੱਖ ਨਹੀਂ ਸਕਦੇ ਸੀਮਿਤ ਸਾਧਨਾ ਦੇ ਨਾਲ। ਅੱਜ ਗੁਰੂ ਸਾਹਿਬ ਸਪਸ਼ਟ ਕਰਨ ਦੇ ਕਿ ਐਸਾ ਕੀ ਕਾਰਨ ਹੈ ਜਿਸ ਦੇ ਨਾਲ ਅਸੀਂ ਅੱਜ ਤੱਕ ਉਸ ਨੂੰ ਪ੍ਰਾਪਤ ਕਰਨ ਦੇ ਕਾਬਿਲ ਨਹੀਂ ਬਣ ਸਕੇ। ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਗੁਰੂ ਸਾਹਿਬਾਂ ਨੇ ਸਪਸ਼ਟ ਕੀਤਾ ਕਿ ਸੀਮਿਤ ਸਾਧਨਾ ਦੇ ਨਾਲ ਅਸੀਂ ਉਸ ਅਸੀਮ ਅਪਾਰ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਹੀ ਨਹੀਂ ਸਕਦੇ। ਇਸੀ ਕਰਕੇ ਅੱਜ ਦੇ ਮਜ਼ਮੂਨ ਦਾ ਜੋ ਹੈਡ ਰੱਖਿਆ ਹੈ ਗੁਰੂ ਸਾਹਿਬਾਂ ਨੇ, ਸਹਿਜ ਯੋਗ ਰੱਖਿਆ ਹੈ, ਯਾਨੀ ਕਿ ਸੁਭਾਵਿਕ ਰੂਪ ਦੇ ਨਾਲ ਜੁੜਨਾ। ਸੁਭਾਵਿਕ ਰੂਪ ਦੇ ਨਾਲ ਕਿਸ ਤਰੀਕੇ ਦੇ ਨਾਲ ਜੁੜਿਆ ਜਾ ਸਕਦਾ ਔਰ ਕਿਸ ਜਗ੍ਹਾ ਮਿਹਨਤ ਦੀ ਜ਼ਰੂਰਤ ਹੈ, ਇਹ ਸਤਸੰਗ ਕੀਤੇ ਜਾਂਦੇ ਨੇ, ਇਹ ਬਾਣੀ ਉਚਾਰਿਤ ਕੀਤੀ ਜਾਂਦੀ, ਰਸਤਾ ਦੱਸਿਆ ਜਾਂਦਾ ਤੇ ਇਹ ਕਿਸ ਕਰਕੇ ਦੱਸਿਆ ਜਾਂਦਾ, ਕਿਸ ਰਸਤੇ ਤੇ ਚੱਲਣ ਲਈ ਇਹ ਜੀਵਾਤਮਾ ਨੂੰ ਉਪਦੇਸ਼ ਦਿੱਤਾ ਜਾਂਦਾ, ਇਹ ਗੁਰੂ ਸਾਹਿਬ ਅੱਜ ਸਪਸ਼ਟ ਕਰਨਗੇ। ਕਰਮ ਯੋਗ, ਗਿਆਨ ਯੋਗ ਔਰ ਭਗਤੀ ਯੋਗ, ਇਹ ਤਿੰਨ ਰਸਤੇ ਜਿਹੜੇ ਨੇ ਇਸ ਜਗਤ ਦੇ ਵਿੱਚ ਪ੍ਰਚਾਰਿਤ ਕੀਤੇ ਗਏ ਨੇ। ਗਿਆਨ ਦਾ ਔਰ ਕਰਮ ਦਾ ਜੋ ਮਜ਼ਮੂਨ ਹੈ ਉਹ ਇਸ ਸੰਸਾਰ ਦੇ ਨਾਲ ਔਰ ਸਰੀਰ ਦੇ ਨਾਲ ਸੰਬੰਧ ਰੱਖਦਾ ਹੈ। ਕਰਮ ਯਾਨੀ ਕਿ ਇਮਾਨਦਾਰੀ ਦੇ ਨਾਲ ਕਰਮ ਕਰਦੇ ਹੋਏ, ਸੰਸਾਰ ਦਾ ਕਾਰ ਵਿਵਹਾਰ ਕਰਦੇ ਹੋਏ ਉਸ ਪਰਮਾਤਮਾ ਦੇ ਨਾਲ ਜੁੜਨਾ, ਯਾਨੀ ਕਿ ਵਿਚਾਰ ਕਰਕੇ ਗਿਆਨ ਨੂੰ ਪ੍ਰਾਪਤ ਕਰਨਾ। ਗਿਆਨ ਕੀ ਹੈ? ਆਤਮਾ ਦਾ ਬੋਧ, ਯਾਨੀ ਕਿ ਆਤਮਾ ਨੂੰ ਇਕੱਤਰ ਕਰਨਾ। ਆਤਮਾ ਹੀ ਉਹ ਤਾਕਤ ਹੈ ਜਿਹੜੀ ਉਸ ਪਰਮਾਤਮਾ ਨੂੰ ਲੱਗ ਸਕਦੀ ਹੈ, ਉਸ ਨੂੰ ਦੇਖ ਸਕਦੀ ਹੈ, ਉਸ ਨੂੰ ਸੁਣ ਸਕਦੀ ਹੈ, ਉਸ ਨੂੰ ਪ੍ਰਾਪਤ ਕਰਨ ਦੇ ਕਾਬਿਲ ਹੋ ਸਕਦੀ ਹੈ। ਆਤਮਾ ਦੇ ਵਿੱਚ ਕਮੀ ਕੋਈ ਨਹੀਂ ਹੈ। ਕਮੀ ਕਿਸ ਦੇ ਵਿੱਚ ਹੈ? ਇਸ ਸਾਧਨ ਦੇ ਵਿੱਚ, ਜਿਹੜਾ ਸਾਧਨ ਅਸੀਂ ਅਪਣਾ ਰੱਖਿਆ। ਤੋ ਜਿਹੜੇ ਦੋ ਸਾਧਨ ਨੇ ਕਰਮ ਔਰ ਗਿਆਨ ਦੇ, ਇਹ ਦੋਨੋ ਹੀ ਸੰਸਾਰ ਔਰ ਸਰੀਰ ਦੇ ਨਾਲ ਸੰਬੰਧ ਰੱਖਦੇ ਹੋਏ ਵਿਚਾਰ ਦਾ ਮਜ਼ਮੂਨ ਹੈ, ਯਾਨੀ ਕਿ ਅਸੀਂ ਵਿਚਾਰ ਕਰ ਸਕਦੇ ਹਾਂ, ਵਿਚਾਰ ਦੁਆਰਾ ਇਹਨਾਂ ਨੂੰ ਪ੍ਰਾਪਤ ਕਰ ਸਕਦੇ ਹਾਂ। ਵਿਚਾਰ ਕਿਹਨਾਂ ਦੇ ਉੱਪਰ ਕੀਤੀ ਜਾਂਦੀ ਹੈ? ਜਿਨ੍ਹਾਂ ਦੇ ਬਾਰੇ ਕੁਛ ਸਾਨੂੰ ਗਿਆਨ ਮੌਜੂਦ ਹੈ, ਯਾਨੀ ਕਿ ਅਸੀਂ ਕੁਛ ਜਾਣਕਾਰੀ ਰੱਖਦੇ ਹਾਂ ਔਰ ਕੁਛ ਨੂੰ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤੇ ਉਸੀ ਦੇ ਬਾਰੇ ਅਸੀਂ ਡਿਸਕਸ ਕਰ ਸਕਦੇ ਹਾਂ, ਉਪਦੇਸ਼ ਕਰ ਸਕਦੇ ਹਾਂ ਔਰ ਜਾਣਕਾਰੀ ਨੂੰ ਹਾਸਲ ਕਰਨ ਦੇ ਕਾਬਿਲ ਬਣ ਸਕਦੇ ਹਾਂ। ਤੋ ਇਹ ਜਿਹੜੇ ਦੋ ਸਾਧਨ ਨੇ, ਇਹ ਸੀਮਿਤ ਸਾਧਨ ਨੇ ਔਰ ਇਸੀ ਜਗਤ ਦੇ ਨਾਲ ਸੰਬੰਧ ਰੱਖਦੇ ਨੇ। ਤੀਸਰਾ ਸਾਧਨ ਜਿਹੜਾ ਹੈ ਭਗਤੀ ਯੋਗ ਹੈ, ਭਗਤੀ ਦੁਆਰਾ ਉਸ ਪਰਮਾਤਮਾ ਦੇ ਨਾਲ ਜੁੜਨਾ। ਭਗਤੀ ਦਾ ਆਧਾਰ ਕੀ ਹੈ? ਭਗਤੀ ਦਾ ਆਧਾਰ ਹੈ ਪ੍ਰੇਮ, ਔਰ ਭਗਤੀ ਦੇ ਵਿੱਚ ਹੀ ਕਰਮ ਔਰ ਗਿਆਨ ਦੋਨੋਂ ਹੀ ਆ ਜਾਂਦੇ ਨੇ। ਭਗਤੀ ਬਿਨਾਂ ਕਰਮ ਦੇ ਔਰ ਬਿਨਾਂ ਗਿਆਨ ਦੇ ਹੋ ਹੀ ਨਹੀਂ ਸਕਦੀ। ਯਾਨੀ ਕਿ ਜੀਵਾਤਮਾ ਜਦੋਂ ਮਨੁੱਖੇ ਜਨਮ ਵਿੱਚ ਆ ਕਰਕੇ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣਨਾ ਚਾਹੁੰਦੀ ਹੈ, ਯਾਨੀ ਭਗਤੀ ਦੇ ਰਸਤੇ ਨੂੰ ਅਪਣਾਉਂਦੀ ਹੈ, ਤੇ ਸਭ ਤੋਂ ਪਹਿਲੇ ਜਿਹੜਾ ਵਿਕਾਰ ਉਸਨੇ ਇਕੱਤਰਿਤ ਕੀਤਾ ਅਨੰਤ ਜਨਮਾਂ ਤੋਂ, ਜਦੋਂ ਮਨੁੱਖੇ ਜਨਮ ਦੇ ਵਿੱਚ ਆਈ ਉਸਨੇ ਜਿਹੜੀ ਮੈਲ ਇਕੱਤਰਿਤ ਕੀਤੀ, ਮੈਲ ਕਿਹੜੀ ਸੀ? ਕਰਮਾਂ ਦੀ। ਕਰਮ ਕਿਹੜੇ ਸਨ? ਜਿਹੜੇ ਕਿ ਉਸਨੇ ਰਸਤੇ ਔਰ ਵਿਧੀਆਂ ਨੂੰ ਅਪਣਾਇਆ। ਕਿਸੇ ਨੇ ਮੂਰਤੀਆਂ ਨੂੰ ਪੂਜਿਆ, ਕਿਸੇ ਨੇ ਪੋਥੀਆਂ ਨੂੰ ਪੂਜਿਆ, ਕਿਸੇ ਨੇ ਤਲਾਬਾਂ ਦੇ ਭ੍ਰਮਣ ਕੀਤੇ, ਸਾਰੇ ਸੰਸਾਰ ਦੇ ਚੱਕਰ ਕੱਟੇ, ਆਕਾਸ਼ ਦੇ ਵਿੱਚ, ਧਰਤੀ ਦੇ ਵਿੱਚ, ਕਿਤਨੇ ਹੀ ਤਰੀਕੇ ਅਪਣਾਏ ਅਸੀਂ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ, ਉਸ ਦੇ ਬਾਵਜੂਦ ਅਸੀਂ ਪਰਮਾਤਮਾ ਨੂੰ ਲੱਖਣ ਦੇ ਕਾਬਿਲ ਨਹੀਂ ਬਣ ਸਕੇ। ਤੋ ਇਹ ਸਾਰੀ ਮੈਲ ਇਕੱਤਰਿਤ ਹੁੰਦੀ ਗੀ, ਇਹ ਮੈਲ ਦਾ ਭੁਗਤਾਨ ਦੇਣਾ ਪੈਂਦਾ। ਕਿਉਂ? ਕਿਉਂਕਿ ਸਰੀਰ ਜਿਸ ਦੇ ਵਿੱਚ ਆ ਕਰਕੇ ਇਹ ਕਿਰਿਆ ਕਰਦੀ ਹੈ ਉਸ ਦਾ ਭੁਗਤਾਨ ਦੇਣਾ ਪਏਗਾ, ਸੂਕਸ਼ਮ ਤੋਂ ਸੂਕਸ਼ਮ ਰੂਪ ਦੇ ਵਿੱਚ ਵੀ। ਜੈਸਾ ਵੀ ਵਿਚਾਰ ਜੀਵਾਤਮਾ ਅੰਤਰ ਦੇ ਵਿੱਚ ਧਾਰਨ ਕਰਦੀ ਹੈ ਉਸਦਾ ਭੁਗਤਾਨ ਜਿਹੜਾ ਇਕੱਤਰਿਤ ਹੁੰਦਾ। ਇਹ ਸਾਰੀ ਮੈਲ ਜਿਹੜੀ ਹੈ ਇਕੱਤਰਿਤ ਹੁੰਦੀ ਜਾਂਦੀ ਹੈ, ਔਰ ਜਦ ਤੱਕ ਇਹ ਮੈਲ ਧੁੱਲੇਗੀ ਨਹੀਂ ਤਦ ਤੱਕ ਜੋ ਹੈ ਉਸਦਾ ਪ੍ਰਕਾਸ਼, ਯਾਨੀ ਕਿ ਉਸਦੀ ਕਾਬਿਲਤਾ ਜੋ ਹੈ ਪ੍ਰਗਟ ਹੋ ਹੀ ਨਹੀਂ ਸਕਦੀ। ਸੋ ਭਗਤੀ ਦਾ ਜਿਹੜਾ ਯੋਗ ਹੈ ਪ੍ਰੇਮ ਦੇ ਉੱਪਰ ਆਧਾਰਿਤ ਹੈ, ਯਾਨੀ ਕਿ ਕਰਮ ਔਰ ਗਿਆਨ ਇਹ ਦੋਨੋਂ ਭਗਤੀ ਦੇ ਅੰਦਰ ਹੈ। ਜਦੋਂ ਪਰਮਾਤਮਾ ਨੂੰ ਲੱਖ ਲਿਆ, ਯਾਨੀ ਕਿ ਗਿਆਨ ਨੂੰ ਪ੍ਰਾਪਤ ਕਰ ਲਿਆ ਔਰ ਸੰਸਾਰ ਦਾ ਕਾਰ ਵਿਵਹਾਰ ਇੱਛਾ ਕਾਮਨਾ ਤੋਂ ਰਹਿਤ ਹੋ ਕਰਕੇ ਕੀਤਾ, ਤੇ ਕਰਮ ਯੋਗ ਹੋ ਗਿਆ। ਤੇ ਭਗਤੀ ਕਿਸ ਤਰੀਕੇ ਨਾਲ ਪੂਰਨ ਹੋ ਸਕਦੀ ਹੈ? ਪ੍ਰੇਮ ਦੇ ਨਾਲ ਪੂਰਨ ਹੋ ਸਕਦੀ ਹੈ। ਪ੍ਰੇਮ ਪ੍ਰੇਮ ਹੀ ਉਹ ਇੱਕ ਲਫ਼ਜ਼ ਹੈ ਜਿਹੜਾ ਸਮਝਣ ਦੀ ਜੀਵਾਤਮਾ ਨੂੰ ਜ਼ਰੂਰਤ ਹੈ। ਔਰ ਇਸੀ ਪ੍ਰੇਮ ਅਸੀਂ ਪ੍ਰੇਮ ਨੂੰ ਕਿਸ ਨੂੰ ਸਮਝਦੇ ਹਾਂ? ਵਸਤੂ ਔਰ ਸੰਬੰਧਾਂ ਦੇ ਪ੍ਰਤੀ ਜੋ ਸਾਡੀ ਆਸਕਤੀ ਹੈ ਅਸੀਂ ਉਸ ਨੂੰ ਪ੍ਰੇਮ ਕਹਿੰਦੇ ਹਾਂ। ਇਹ ਤ੍ਰਿਸ਼ਨਾ ਹੈ, ਇਹ ਕਾਮਨਾ ਹੈ, ਇਹ ਇੱਕ ਰੋਗ ਹੈ, ਯਾਨੀ ਕਿ ਇਸ ਦਾ ਅੰਤ ਜਿਹੜਾ ਹੈ ਸ਼ੋਕ ਦੇ ਵਿੱਚ ਬਦਲ ਜਾਂਦਾ ਹੈ। ਤੇ ਅਸੀਂ ਸ਼ੋਕ ਨੂੰ ਪ੍ਰਾਪਤ ਨਹੀਂ ਕਰਨਾ, ਅਸੀਂ ਪ੍ਰੇਮ ਨੂੰ, ਯਾਨੀ ਕਿ ਪਰਮਾਤਮਾ ਨੂੰ। ਪ੍ਰੇਮ ਦੀ ਮੂਰਤ ਪਰਮਾਤਮਾ ਹੀ ਉਹ ਆਪ ਹੈ, ਔਰ ਇਹ ਦਾਤ ਪਰਮਾਤਮਾ ਆਪਣੇ ਭਗਤ ਨੂੰ ਆਪ ਬਖਸ਼ਿਆ। ਕੋਈ ਅਗਰ ਇਹ ਕਹੇ ਕਿ ਮੈਂ ਪ੍ਰੇਮ ਨੂੰ ਪੈਦਾ ਕਰ ਲਵਾਂਗਾ ਤੇ ਨਹੀਂ, ਉਹ ਉਦਮ ਤੇ ਕਰ ਸਕਦਾ ਪਰ ਪੈਦਾ ਨਹੀਂ ਕਰ ਸਕਦਾ। ਇਹ ਦਾਤ ਮਿਲਦੀ ਹੈ ਸਿਰਫ ਉਸ ਅਕਾਲ ਪੁਰਖ ਦੀ ਨਜ਼ਰ ਹੋਵੇ, ਯਾਨੀ ਕਿ ਆਪਣੀ ਨਜ਼ਰ ਕਰੇ, ਅਗਰ ਉਹ ਕਰ ਦੇਵੇ, ਦਿਆਲ ਹੋ ਜਾਵੇ। ਪਰ ਉਹ ਦਿਆਲ ਕਿਸ ਦੇ ਉੱਪਰ ਹੁੰਦਾ? ਇਹ ਹੀ ਵਿਚਾਰ ਕਰਨ ਦਾ ਮਜਬੂਰ ਆ ਕਿ ਅਸੀਂ ਅੱਜ ਤੱਕ ਜਿਹੜੇ ਵੀ ਵਿਧੀਆਂ ਅਪਣਾਈਆਂ ਉਸਦਾ ਕਾਰਨ ਇੱਕੋ ਹੀ ਸੀ ਕਿ ਅਸੀਂ ਗਲਤ ਜਗ੍ਹਾ ਤੇ ਮਿਹਨਤ ਕਰ ਰਹੇ ਹਾਂ। ਕਿਸ ਤਰੀਕੇ ਦੇ ਨਾਲ? ਇੱਕ ਵਿਚਾਰ ਕਰਕੇ ਦੇਖੀਏ, ਇੱਕ ਗਾਂ ਹੈ, ਇੱਕ ਉਸਦਾ ਬਛੜਾ ਹੈ। ਹੁਣ ਬਛੜਾ ਜਿਹੜਾ ਹੈ ਉਹ ਕਿੱਲੇ ਦੇ ਨਾਲ ਬੰਦ ਕਰਕੇ ਰੱਖਿਆ ਗਿਆ ਹੈ। अगर किले दे नालों असी उस नू खोल दईए ते उस बछड़े दे विच जन्म तो ही ए प्रकृतिक रूप दे विच गुण मौजूद ने कि ओ अपनी मां दे नाल जुड़ जांदा है। उस नू कुछ पढ़ाने की जरूरत नहीं, कुछ सिखाने की जरूरत नहीं, कुछ रस्ता दसन की जरूरत नहीं। ओ अपने गुण लै करके यानी के जिसका ओ अंश है उस दे अंशी दे गुण उस दे अंदर पहले तो मौजूद ने। यानी के विचार करके देखो जो बछड़ा पैदा होंदा ओ कुछ घंटे भी नहीं लैंदा खड़ा हो जांदा चार पैर ते और मनुख जड़ी की सृष्टि का सिरमोर है इस दे बच्चे नू चलन वास्ते कितने महीने लग जांदे ने। तड़ा ख्याल करके विचार करो कि इस विचार करन दा मजबूर है ए तां ही समझ दे विच आएगा कितने महीनियां दे बाद ए सृष्टि दा सिरमोर जड़ा चलन दे काबिल बनदा ते मां दे पास कदों पहुंचेगा। और दूसरी तरफ एक जानवर है निकृष्ट जूनी है और उसका बच्चा जड़ा है जन्म तो ही यानी के चार पैर ते खड़ा होकर के मां दे कोल पहुंचण दे काबिल बन जांदा। ए काबिलता यानी के आत्मा जड़ी परमात्मा दा अंश है इसके उपर काल दा कोई प्रभाव नहीं है। इस दे विचो सारे ही गुण पहले तो मौजूद ने जड़े कि अपनी मां यानी कि अकाल पुरख दे नाल मिलन दे काबिल समर्था इस दे विच मौजूद है। असली कारण की है असी जड़ा की समझ नहीं पाए अज तक ए अर्थ किसी भी जगह नहीं दिते गए जड़ा निचोड़ अज सत्संग दे विच गुरु साहब दे रहे ने ए बड़ा गहरा अर्थ रखने वाला है कि असी जितनिया भी क्रिया अपनाइया ने ए सारिया सीमित और अधूरिया ने। याद रखना कोई भी क्रिया जड़ी है उस परमात्मा नू कैद नहीं कर सकती ना मिलन दे काबिल बना सकती है क्यों ए सारा मजमून जड़ा उसने अपने अधीन रखिया है ए सारी दात उसकी अपनी है। अगर उसने ए दात मनुख नू दे दिती होंदी ते ओ परमात्मा अनंत काल तो जड़ी है रचना चल रही है कद दा कैदी होकर के अमीरा दी तिजोरियां च बंद हो गया हुंदा या किसी चिड़िया घर दी शोभा वधा रहा हुंदा और बच्चे तालियां मार करके उठांदे कि यह परमात्मा है जड़ा सृष्टि नू चला रहा है। इस करके उसने किसी भी विधि दे अधीन अपने आप नू कैद नहीं रखिया ओ अपनी धुन अपनी मौज दे विच मस्त है। उसका एक गुण है यानी जिस नू असी शब्द या नाम कह करके पुकारदे आ कोई मन बुद्धि और इंद्रिया दी वस्तु नहीं है इस नाल तो परे दी वस्तु है। एक आवाज उसने दिती है जिस तरह गां जड़ी है अपने बच्चे नू अट्रैक्ट करन वास्ते एक आवाज कढ़दी है बां दी आवाज कढ़दी है बच्चा जड़ा उस पासे निर्दिष्ट हो जांदा। उसी तरीके दे नाल उस मां ने अकाल पुरख बेपरवाह ने एक आवाज दिती है जिसनू असी धुन कहंदे आ। इस धुन नू गुरु साहबां ने हक दी आवाज कहा है। इस हक दी आवाज दे विचों एक प्रकाश निकलदा है। ए प्रकाश क्यों दिता जांदा है ताकि ए अपने रस्ते नू देख सके उस परमात्मा अकाल पुरख नू नाल मिलन दे काबिल यानी के बन सके। काबिल ता पहले तो है काबिलता दा इत्थे भाव है कि रस्ता देख सके सुन के या देख करके ही जीव जड़ा है अपनी मंजिल ते पहुंच सकदा है। और तीसरा कोई भी साधन नहीं है सब तो उत्तम साधन जड़ा है वह आवाज दा है। असी अगर अन्ने भी होइए अगर कोई सानू आवाज दे ते साडा मुख जड़ा है उस आवाज दी तरफ हो जांदा है। सो उस बेपरवाह दा जड़ा एक गुण है उस नू नाम या शब्द किया गया जिस नू असी लै करके बैठे हां बेशक असी उस नू नाम या अमृत कह दिंदे हां ए गुरुआं दी वडियाई है। कारण की सी कि पूरन सतगुरां दे मुखारबिंद तो जिहड़ियां भी तिरंगा निकलदियां ने साडे कन्नां दे नाल लफ्ज़ बन करके टकरांदियां ने असी उहनां नू नाम कह दिंदे हां। यानी कि यह सीमित होने के बाद भी उसनू एक माण दिता गया है कि गुरु साहबा ने सानू बख्शिश दिती है दात दिती है देन दिती है इस करके उसनू नाम या अमृत किया गया है। तो पर ऐसी विचार करना है कि यह सीमित चीजा ने साधन दिते गए ने सिर्फ अपने घर का काम करने वास्ते इस रस्ते नू तय करने वास्ते। असली मजमून जड़ा है वह हो रहा है असी उस तो भुले बैठे हाँ। ब्रह्म दियां असंख मोहरियां ने उन्हां दे विच नाम और शब्द रूपी भी एक मोहरी है जिस दे विच असी सारे दे सारे फस करके रह गए। संतां ने जिहड़ा सानू रस्ता दिता सी उस सच्चे नाम दा शब्द दे नाल जुड़न दा उस दे प्रति साडी कोई आसक्ति नहीं कोई प्यार नहीं साडा ख्याल ही नहीं है कि कोई अकाल पुरख वर्गी भी कोई चीज है असी उस नू मिलन दे काबिल यानी कि उत्थे तक पहुंचना है। सो विचार करके देख लो ये सारा मजमून जिहड़ा है असी किस जगह चल रहे हां और असली रस्ता की है। यानी कि स्वाभाविक रूप दे विच बछड़े दे विच गुण मौजूद ने मां दे नाल जुड़न दे उसे तरीके दे नाल आत्मा दे अंदर सारी ताकत सारी समर्था सब कुछ मौजूद है। कोई मैल दे उत्ते नहीं चढ़दी कोई इस नू मैला नहीं कर सकदा कोई इस नू मार नहीं सकदा कोई इस नू घटा वधा नहीं सकदा। अनंत काल तो यह पूर्ण रूप दे विच परमात्मा दा गुण इस जगत दे विच कैद कीता गया है। यानी कि यह अपने आप दे विच पूर्ण और काबिल है उस परमात्मा दे मिलन दे। फिर बंधन की है कारण की है मेहनत किथे करनी है यह विचार करना। हुण बछड़े नू बंधन वाली जड़ी ताकत है वह केड़ी है वह है रस्सा संगल जिस दे नाल बछड़ा बंधिया होया। बछड़ा बंधिया होवे और माँ जितनी मर्जी आवाजा दे दे और बच्चा जितना मर्जी तड़फदा रहे जब तकन और जंजीर नू नहीं खोलता तब तकन जितने मर्जी उपाय कर लो ये आज दे सत्संग दा निचोड़ा आदि अपनी मां नू मिलन नहीं सकता कदी काबिल नहीं बन सकता कदी उत्थे तक पहुंच नहीं सकता अख बंद करके अनंत काल तक उपासना करते रहो कदी उस परमात्मा दे गुण दे दीदार नहीं हो सकते कारण की सीगा असी रस्से दे नाल बद्धे होए रस्सा खोलन की जरूरत ही नहीं समझी अगर असी रस्से नू खोल लईए मेहनत किथे करनी है मेहनत करनी है रस्से नू खोलन वास्ते हुण खोलन असी अन्ने और बहरे हां रस्सा किस तरीके दा नाल है किवें खोलिया जांदा उसी लई सत्संग तो यह बाणी दिती जांदी है यह जाल दस्या जांदा है यह जाल दे विच तू फसिया है रस्से दे नाल तू बद्धा है यह कैसा जाल है यह बाणी दे विच बिल्कुल स्पष्ट किया जांदा है और यह किस तरीके दे नाल खुल सकदा है यह भी बिल्कुल स्पष्ट किया जांदा है हुण अगर मनुख रूपी जीवात्मा इत्थे आ करके चोले दे विच अगर रस्से नू खोलन की कोशिश ही ना करे पिंजरे चो निकलन की कोशिश ही ना करे जाल नू कटन की कोशिश ही ना करे तो जितनी मर्जी उपासना करती रहे जितनी मर्जी भां भां करती रहे उस दे मुंह दे विच मां दे थन नहीं आ सकते उसकी तृप्ति कदे हो ही नहीं सकती वह भुखी प्यासी तड़फ तड़फ के जन्म और मरण दे गेड़ दे विच भटकती रहेगी यही हाल है कि अनंत काल तो असी जिथे मेहनत करनी है वह मेहनत की नहीं और जड़ी मेहनत का कोई लाभ ही नहीं पैदा होता वह मेहनत करन च लगे हाँ तो वह परमात्मा की प्राप्ति वह दुद्ध सानू कदों मिल जाएगा कि असी जन्म और मरण के गेड़ दे विचों निकल जावांगे इस तो स्पष्ट हो जाता है अज का मजबून जड़ा है कि आत्मा के अंदर सब कुछ मौजूद है इस दे विच कुछ भी मैल नहीं ना असी इस नू इस दे काबिल बनाने दे क्षमता रखते हैं कोई दे जमा कटा क्या जाता है जी आत्मा नू इंजैक्शन दे दिते क्या आत्मा दे विच कोई कमी आ गई सी इंजैक्शन दे दिते गए अगर आत्मा नू इंजैक्शन की लोड़ पै गई तो यह सृष्टि कद की रोगी होकर के खत्म हो चुकी होंगी अनंत काल तो इस नू किसी भी चीज की लोड़ है कर ही मैं अमृत भरपूर है ये नाम रूपी अमृत घर के अंदर मौजूद है ये जड़ चेतन सब नू कण कण नू हर एक नू आधार दे रहा है ते क्या आत्मा नू उसने आधार नहीं दे रखा आत्मा दे विच स्वाभाविक रूप दे विच खिचाव दा गुण है वह प्रकाश परमात्मा की आवाज हक दी उस दे विच एक गुण जड़ा खिचण दा स्वाभाविक रूप दे विच है और स्वाभाविक रूप दे विच ज्यों ही असी ये संगल तोड़ांगे रस्सा तोड़ांगे तोड़न लई मेहनत ते असी करदे नहीं टुट किस तरीके नाल जाएगा अगर किसी जीवात्मा ने इसी करके करोड़ा अरबा जो कोई विरला निकलता है जड़ी इस मेहनत नू करदा मेहनत करनी है इस संसार दी आसक्ति नू त्यागना है कामना नू त्यागना है इच्छा नू त्यागना है संसार दे वस्तु और संबंधा नू त्यागण दी गल नहीं इच्छा और कामन नू त्यागण दी गल कीती जांदी है बंधन दा कारण की है यही कामना कारण है यही इच्छा कारण है जड़ी कि जीवात्मा नू इस जगत दे विच बंद करके वापस ले आंदी है ए ता निकल जांदी है उस परमात्मा नू मिलन वास्ते पकड़ के फिर कैद कर ली जांदी क्यों क्योंकि इस नू भुगतान देना पैंदा यही विचार है यही मजबून है जड़ा कि असी सही ढंग दे नाल अज तक समझ नहीं सके और बछड़े नू आजाद कर नहीं सके और मां नू किस तरीके नाल मिलेगा अनंत काल तो कदी संभव हो ही नहीं सकता सो अज दा जड़ा मजबून है गुरु साहबां ने बिल्कुल स्पष्ट कर दिता है कि सतगुर देख दिखाई यानी कि जड़ चेतन सब नू आधार देने वाला जड़ा है ਉਹ ਪਰਮਾਤਮਾ ਸਤਿਗੁਰ ਦੇ ਰੂਪ ਦੇ ਵਿੱਚ ਇਸ ਜਗ੍ਹਾ ਦੇ ਵਿੱਚ ਪ੍ਰਗਟ ਹੁੰਦਾ ਹੁਣ ਸਤਿਗੁਰ ਕੌਣ ਹੈ ਉਹਨਾਂ ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਦੇਖ ਯਾਨੀ ਕਿ ਉਸ ਨੇ ਅਕਾਲ ਪੁਰਖ ਨੂੰ ਦੇਖ ਲਿਆ ਯਾਨੀ ਕਿ ਇੱਕ ਐਸਾ ਬਛੜਾ ਹੈ ਇੱਕ ਐਸੀ ਜੀਵਾਤਮਾ ਹੈ ਜਿਸ ਨੇ ਇਹ ਬੰਧਨ ਤੋੜ ਲਏ ਇਹ ਰੱਸਾ ਤੋੜ ਲਿਆ ਤੋੜਨ ਦੇ ਬਾਅਦ ਉਹ ਸਹਿਜ ਯੋਗ ਹੋ ਗਿਆ ਸੁਭਾਵਿਕ ਰੂਪ ਦੇ ਯਾਨੀ ਕਿ ਪਰਮਾਤਮਾ ਅਕਾਲ ਪੁਰਖ ਦੇ ਨਾਲ ਜੁੜ ਗਿਆ ਦੇਖ ਦਿਖਾਈ ਯਾਨੀ ਕਿ ਦਿਖਾਉਣ ਦੇ ਕਾਬਿਲ ਹੋ ਗਿਆ ਯਾਨੀ ਕਿ ਉਹ ਜੀਵਾਤਮਾ ਬਾਕੀਆਂ ਜਿਹੜੀਆਂ ਫਸੀਆਂ ਹੋਈਆਂ ਨੇ ਇਸ ਜਗਤ ਦੇ ਵਿੱਚ ਉਹਨਾਂ ਨੂੰ ਰਸਤਾ ਦੱਸਣ ਦੇ ਕਾਬਿਲ ਹੋ ਗਿਆ ਇਸ ਰੱਸੇ ਨੂੰ ਤੋੜਨ ਦੇ ਤੁੜਵਾਉਣ ਦੇ ਕਾਬਿਲ ਬਣਾ ਦਿੱਤਾ ਯਾਨੀ ਕਿ ਇਹ ਜੀਵਾਤਮਾ ਜਿਹੜੀ ਇਸ ਰੱਸੇ ਨੂੰ ਤੋੜ ਕੇ ਉਸ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਬਣ ਸਕਦੀ ਹੈ ਔਰ ਅਸੀਂ ਇਸ ਜਗਤ ਦੇ ਵਿੱਚ ਵਿਚਰਨ ਕਿਸ ਤਰੀਕੇ ਦੇ ਨਾਲ ਕਰ ਰਹੇ ਹਾਂ ਗੁਰੂ ਸਾਹਿਬ ਉਸ ਨੂੰ ਵੀ ਸਪਸ਼ਟ ਕਰਦੇ ਨੇ ਕੋਈ ਮਰ ਗਿਆ ਅਸੀਂ ਉਸਦਾ ਅਫਸੋਸ ਬੁਲਾਉਣ ਜਾ ਰਹੇ ਹਾਂ ਥੋੜਾ ਜਿਹਾ ਵਿਚਾਰ ਕਰਕੇ ਦੇਖੋ ਜਿਹੜਾ ਮਰਨ ਵਾਲਾ ਅਗਰ ਤੇ ਜਿੰਦੇ ਜੀ ਅਨਪੜ੍ਹ ਸੀ ਤੇ ਮਰਨ ਦੇ ਬਾਅਦ ਅਸੀਂ ਉਹਨੂੰ ਪੜ੍ਹਾ ਨਹੀਂ ਸਕਦੇ ਜਦੋਂ ਅਸੀਂ ਉਹਨੂੰ ਲੈ ਕੇ ਜਾਂਦੇ ਹਾਂ ਅਸੀਂ ਉਹਨੂੰ ਪੜ੍ਹਾਉਂਦੇ ਹਾਂ ਝੂਠੀ ਦੇਖੀ ਪ੍ਰੀਤ ਜਗਤ ਮੇ ਝੂਠੀ ਰੇ ਰਾਮ ਨਾਮ ਸੱਤ ਹੈ ਯਾਨੀ ਕਿ ਪਰਮਾਤਮਾ ਦੇ ਨਾਮ ਜਿਹੜਾ ਕਿ ਸੱਤ ਸੀਗਾ ਜਿੰਦੇ ਜੀ ਪੜ੍ਹਨਾ ਚਾਹੀਦਾ ਸੀਗਾ ਉਸਨੇ ਪੜ੍ਹਿਆ ਨਹੀਂ ਉਹ ਸੀ ਹੰਕਾਰ ਚ ਰਿਹਾ ਕਿ ਮੈਂ ਤਾਂ ਨਾਮ ਲੈ ਲਿਆ ਮੈਂ ਤਾਂ ਸ਼ਬਦ ਲੈ ਲਿਆ ਅੰਮ੍ਰਿਤ ਪੀ ਲਿਆ ਯਾਨੀ ਕਿ ਪਰਮਾਤਮਾ ਦੇ ਸੱਚੇ ਨਾਮ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣਾਇਆ ਨਹੀਂ ਯਾਨੀ ਕਿ ਅਨਪੜ੍ਹ ਦਾ ਅਨਪੜ੍ਹ ਹੀ ਰਿਹਾ ਕਲਾਸ ਦੇ ਵਿੱਚ ਅੱਗੇ ਵੀ ਗਿਆ ਨਹੀਂ ਐਡਮਿਸ਼ਨ ਲੈਣ ਦੇ ਨਾਲ ਤੇ ਕੋਈ ਪੜ੍ਹ ਲਿਖ ਨਹੀਂ ਸਕਦਾ ਵਿਚਾਰ ਕਰ ਲੈਣਾ ਚਾਹੀਦਾ ਕਿ ਅਗਰ ਕਲਾਸ ਅਟੈਂਡ ਕੀਤੀ ਹੁੰਦੀ, ਹੋਮਵਰਕ ਕੀਤਾ ਗਿਆ ਹੁੰਦਾ ਤੇ ਅਗਲੀ ਕਲਾਸ ਚਲਾਰ ਦਿੱਤਾ ਗਿਆ ਹੁੰਦਾ, ਯਾਨੀ ਕਿ ਪੜ੍ਹ ਲਿਖ ਗਏ ਹੁੰਦੇ ਤੇ ਯਾਨੀ ਕਿ ਜਿੰਦੇ ਜੀ ਜਿਹੜਾ ਅਨਪੜ੍ਹ ਰਿਹਾ, ਮਰਨ ਦੇ ਬਾਅਦ ਕੋਈ ਸਤਿਗੁਰ ਦਾ ਮਜ਼ਬੂਨ ਨਹੀਂ ਹੈ, ਉਹ ਤੇ ਜੀਵਿਤ ਮਰੀਏ ਭਵਜਲ ਤਰੀਏ ਜਿੰਦੇ ਜੀ ਮਾਰਨ ਵਾਸਤੇ ਮੁਰਦਾ ਬਣਾਉਣ ਵਾਸਤੇ ਆਏ ਨੇ, ਸੰਸਾਰ ਦਾ ਕਾਰ ਵਿਵਹਾਰ ਵੀ ਕਰਵਾ ਦਿੰਦੇ ਨੇ ਔਰ ਇਸ ਜਗਤ ਤੋਂ ਕੱਢ ਕੇ ਵੀ ਲੈ ਜਾਂਦੇ ਨੇ, ਇਸੀ ਕੰਮ ਵਾਸਤੇ ਇਸ ਜਗਤ ਦੇ ਵਿੱਚ ਆਉਂਦੇ ਨੇ। ਉਹ ਮਜ਼ਬੂਨ ਨੂੰ ਅਸੀਂ ਸਮਝਿਆ ਨਹੀਂ, ਇਸੀ ਅਹੰਕਾਰ ਦੇ ਵਿੱਚ ਹੀ ਗਾਰਕ ਹੋ ਗਏ ਕਿ ਮਰਨ ਦੇ ਬਾਅਦ ਹੀ ਸਤਿਗੁਰੂ ਆਣਗੇ। ਸਾਧ ਸੰਗਤ ਜੀ ਵਿਚਾਰ ਕਰਕੇ ਦੇਖ ਲਓ, ਅਗਰ ਇਹ ਫੈਸਲਾ ਸਾਡਾ ਪੱਕਾ ਨਿਸ਼ਚਿਤ ਅਟਲ ਔਰ ਸੱਚਾ ਹੈ ਨਾ ਕਿ ਮਰਨ ਦੇ ਬਾਅਦ ਪਰਮਾਤਮਾ ਪ੍ਰਗਟ ਹੋ ਜਾਂਦਾ ਤੇ ਅੱਖ ਬੰਦ ਕਰਕੇ ਚੋਲਾ ਛੱਡ ਦੋ, ਇਸ ਤੋਂ ਸਸਤਾ ਕੋਈ ਸੌਦਾ ਹੀ ਨਹੀਂ ਜੇ। ਯਾਨੀ ਕਿ ਚੋਲਾ ਛੱਡਣ ਦੇ ਨਾਲ ਅਗਰ ਪਰਮਾਤਮਾ ਮਿਲ ਜਾਏ ਤੇ ਇਸ ਚੋਲੇ ਨੂੰ ਰੱਖ ਕੇ ਕੀ ਕਰਨਾ ਹੈਗਾ, ਕਿਸ ਕੰਮ ਆਏਗਾ? ਇਹ ਚੋਲਾ ਮਿਲਿਆ ਹੀ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਹੈ, ਔਰ ਅਸੀਂ ਸਮਝ ਕਰਕੇ ਬੈਠੇ ਹਾਂ ਕਿ ਚੋਲਾ ਛੱਡਾਂਗੇ ਤੇ ਗੁਰੂ ਮਿਲੇਗਾ, ਤੇ ਫਿਰ ਸਾਨੂੰ ਦੇਰ ਨਹੀਂ ਲਗਾਉਣੀ ਚਾਹੀਦੀ, ਪਲਕ ਚਪਕਦੇ ਹੀ ਇਹ ਚੋਲਾ ਛੱਡ ਦੇਣਾ ਚਾਹੀਦਾ ਔਰ ਪਰਮਾਤਮਾ ਨੂੰ ਮਿਲ ਕੇ ਸਦਾ ਲਈ ਆਵਾਗਮਨ ਤੋਂ ਮੁਕਤ ਹੋ ਜਾਣਾ ਚਾਹੀਦਾ। ਕਿਤਨਾ ਭਰਮ ਫੈਲਿਆ, ਯਾਨੀ ਕਿ ਜਿੰਦੇ ਜੀ ਜਿਹੜਾ ਅਨਪੜ੍ਹ ਰਿਹਾ, ਮਰਨ ਦੇ ਬਾਅਦ ਅਸੀਂ ਉਹਨੂੰ ਪੜ੍ਹਾ ਰਹੇ ਹਾਂ ਔਰ ਅਫਸੋਸ ਕਰਨ ਵਾਸਤੇ ਜਾ ਰਹੇ ਹਾਂ। ਜਿਹੜਾ ਅਸੀਂ ਅਫਸੋਸ ਕਰਨ ਜਾ ਰਹੇ ਹਾਂ ਨਾ, ਇਹ ਸਾਡੀ ਜੀਵਿਤ ਤਾਕਤ ਜਿਹੜੀ ਹੈ ਨਾ, ਪ੍ਰਾਣ ਸ਼ਕਤੀ, ਉਹ ਖਰਚ ਕੀਤੀ ਜਾ ਰਹੀ ਹੈ। ਕਿਸ ਦੇ ਉੱਪਰ? ਇੱਕ ਮੁਰਦੇ ਦੇ ਉੱਪਰ ਖਰਚ ਕੀਤੀ ਜਾ ਰਹੀ। ਮੁਰਦੇ ਦਾ ਕੋਈ ਭਲਾ ਨਹੀਂ ਜੇ ਹੋ ਸਕਦਾ, ਯਾਨੀ ਕਿ ਮੁਰਦੇ ਦੇ ਅੰਦਰੋਂ ਜਿਹੜੀ ਤਾਕਤ ਸੀ ਉਹ ਤਾਂ ਨਿਕਲ ਗਈ ਔਰ ਉਸਨੇ ਜਿੰਦੇ ਜੀ ਜੋ ਕੁਝ ਘੋਲਿਆ ਸੀ ਨਾ, ਉਸਦਾ ਫਲ ਉਸਨੂੰ ਉਸੀ ਵਕਤ ਮਿਲ ਜਾਂਦਾ, ਕੋਈ ਦੇਰ ਨਹੀਂ ਜੇ ਲੱਗਦੀ, ਪਲਕ ਝਪਕਦੇ ਹੀ ਫੈਸਲੇ ਹੋ ਜਾਂਦੇ ਜਿੰਦੇ ਜੀ। ਯਾਨੀ ਕਿ ਜੋ ਕੁਝ ਉਹ ਕਰਦਾ ਰਿਹਾ ਉਹ ਕਰ ਕਰਕੇ ਆਪ ਹੀ ਲਿਖ ਕਰਕੇ ਲੈ ਗਿਆ ਔਰ ਉਸਦੇ ਅਨੁਸਾਰ ਉਸਨੂੰ ਅਗਲਾ ਜਨਮ ਜੋ ਹੈ ਦੇ ਦਿੱਤਾ ਗਿਆ। ਪਰ ਅਸੀਂ ਕਿਤਨੇ ਮੂਰਖ ਆ, ਜਿਹੜੀ ਪ੍ਰਾਣ ਸ਼ਕਤੀ ਜੀਵਿਤ ਤਾਕਤ ਹੈ ਮਿਲੀ ਕਿਹਦੇ ਵਾਸਤੇ ਸੀ? ਜਿੰਦੇ ਜੀ ਰਾਮ ਨਾਮ ਸੱਤ ਹੈ ਇਹ ਪੜ੍ਹਨ ਵਾਸਤੇ ਮਿਲੀ ਸੀ ਔਰ ਅਸੀਂ ਖਰਚ ਕਿਹਦੇ ਕੀਤੀ? ਮੁਰਦੇ ਨੂੰ ਪੜ੍ਹਾਉਣ ਵਾਸਤੇ। ਪਰ ਅਸੀਂ ਖੁਦ ਤਦ ਵੀ ਨਹੀਂ ਪੜ੍ਹੇ, ਦੂਸਰੇ ਨੂੰ ਪੜ੍ਹਾਈ ਜਾ ਰਹੇ ਹਾਂ ਪਰ ਆਪ ਨਹੀਂ ਪੜ੍ਹਦੇ ਕਦੀ ਵੀ। ਅਸੀਂ ਸੋਚਦੇ ਹਾਂ ਵੀ ਇਹ ਤੇ ਉਹਨਾਂ ਵਾਸਤੇ ਉਹਨੂੰ ਪੜਾਇਆ ਜਾ ਰਿਹਾ ਜਿਸ ਨੂੰ ਅਸੀਂ ਲੈ ਕੇ ਜਾ ਰਹੇ ਹਾਂ, ਅਗਲੇ ਰਸਤਿਆਂ 'ਚ ਇਹ ਰਾਮ ਦਾ ਨਾਮ ਉਸ ਨੂੰ ਕੰਮ ਆਏਗਾ। ਜਿਹੜਾ ਜਿੰਦੇ ਜੀ ਕੰਮ ਨਹੀਂ ਆਇਆ, ਮਰਨ ਦੇ ਬਾਅਦ ਕਿਆ ਕੰਮ ਆਏਗਾ? ਜਿਹਨੇ ਜਿੰਦੇ ਜੀ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ, ਮਰਨ ਦੇ ਬਾਅਦ ਕੋਈ ਪਰਮਾਤਮਾ ਨਹੀਂ ਹੈ। ਯਾਨੀ ਕਿ ਪਰਮਾਤਮਾ ਕੋਈ ਦੁਸ਼ਮਣ ਨਹੀਂ ਹੈ, ਅਸੀਂ ਉਸੀ ਦਾ ਹੀ ਅੰਸ਼ ਹਾਂ। ਇਹ ਇੱਕ ਖੇਡ ਰਚੀ ਹੈ, ਜਿਹੜਾ ਉਸਦੇ ਪ੍ਰਤੀ ਆਸਕਤ ਹੈ ਉਸਦੇ ਨਾਲ ਪਿਆਰ ਕਰਦਾ। ਸੋ ਅਸੀਂ ਪ੍ਰਾਣ ਸ਼ਕਤੀ ਕਿਸ ਦੇ ਉੱਪਰ ਖਰਚ ਕਰ ਰਹੇ ਹਾਂ? ਨਿਕ੍ਰਿਸ਼ਟ ਵਸਤੂਆਂ ਦੇ ਉੱਪਰ। ਆਪਣੀ ਹਸਤੀ ਯਾਨੀ ਕਿ ਜਨਮ, ਇਹ ਮਨੁੱਖਾ ਕਿਤਨਾ ਕੀਮਤੀ ਹੈ, ਗਵਾ ਦਿੱਤਾ, ਤਬਾਹ ਕਰ ਦਿੱਤਾ। ਦੂਸਰੀ ਤਰਫ ਖੁਸ਼ੀ ਦਾ ਮੌਕਾ ਹੈ, ਉਦਘਾਟਨ ਨੇ, ਵਿਆਹ ਸ਼ਾਦੀਆਂ ਨੇ, ਅਸੀਂ ਕਿਤਨੇ ਤਰੀਕਿਆਂ ਦੇ ਨਾਲ ਇਹ ਸਾਰੀਆਂ ਤਿਆਰੀਆਂ ਕਰਦੇ ਹਾਂ। ਯਾਨੀ ਮਹੀਨੋਂ ਪਹਿਲੇ ਹੀ ਸਭ ਕੁਝ ਸ਼ੁਰੂ ਕਰ ਦਿੰਦੇ ਹਾਂ ਕਿ ਸਾਡੇ ਇਹਨਾਂ ਕਾਰ ਸਵਾਰਾਂ ਦੇ ਵਿੱਚ ਕੋਈ ਰੁਕਾਵਟ ਨਾ ਆ ਜਾਵੇ, ਕੋਈ ਬੰਧਨ ਨਾ ਪੈ ਜਾਏ, ਕੋਈ ਕਮੀ ਨਾ ਰਹਿ ਜਾਏ। ਕਿਤਨੀ ਮਿਹਨਤ ਕਰਦੇ ਆ, ਸੋਲਾ ਸੋਲਾ ਬਾਈ ਬਾਈ ਘੰਟੇ ਜਾਗਦੇ ਆ। ਸਾਧ ਸੰਗਤ ਜੀ, ਕਦੀ ਇਹ ਰੱਸੇ ਨੂੰ ਤੋੜਨ ਵਾਸਤੇ ਵੀ ਮਿਹਨਤ ਕੀਤੀ ਹੈ? ਇਸ ਸੰਸਾਰ ਦੇ ਵਿੱਚੋਂ ਨਿਕਲਣ ਵਾਸਤੇ ਕਦੀ ਵਿਚਾਰ ਕੀਤਾ, ਖਿਆਲ ਕੀਤਾ ਕਿ ਇਸ ਆਤਮਾ ਦਾ ਕਿਆ ਅਸਰ ਹੁੰਦਾ ਹੋਏਗਾ, ਕਿਆ ਹਾਲ ਹੁੰਦਾ ਹੋਏਗਾ ਜਦੋਂ ਵਾਲਾਂ ਤੋਂ ਪਕੜ ਕੇ ਇਹਨੂੰ ਘਸੀਟਦੇ ਹੋਣਗੇ? ਗੁਰੂ ਸਾਹਿਬ ਸਪਸ਼ਟ ਕਰਦੇ ਨੇ, ਭਾਗਵਤ ਦੇ ਵਿੱਚ ਬਿਲਕੁਲ ਸਪਸ਼ਟ ਉਪਦੇਸ਼ ਹੈ ਕਿ 1 ਲੱਖ ਬਿੱਛੂ ਅਗਰ ਇਕੱਠਾ ਡੰਗ ਮਾਰੇ ਤੇ ਉਸਦਾ ਜਿਹੜਾ ਭਿਆਨਕ ਦਰਦ ਯਾਨੀ ਕਿ ਪੀੜਾ ਹੁੰਦੀ ਹੈ ਨਾ, ਇੱਕ ਐਸੀ ਮਨਮੁਖੀ ਜੀਵਾਤਮਾ ਨੂੰ ਬਰਦਾਸ਼ਤ ਕਰਨੀ ਪੈਂਦੀ, ਸਹਿਣੀ ਪੈਂਦੀ ਹੈ ਜਦੋਂ ਉਸ ਨੂੰ ਇਸ ਮਨੁੱਖੇ ਜਨਮ ਯਾਨੀ ਦੇਹ ਚੋਂ ਕੱਢਿਆ ਜਾਂਦਾ। ਇਸੀ ਕਰਕੇ ਸਵਾਮੀ ਜੀ ਦੇ ਬਚਨ ਪੜ੍ਹ ਕੇ ਦੇਖ ਲਓ, ਆਖਰੀ ਬਚਨ ਬਿਲਕੁਲ ਸਪਸ਼ਟ ਕੀਤੇ ਨੇ ਉਹਨਾਂ ਨੇ। ਕਹਿੰਦੇ ਨੇ ਕਿ ਇਹ ਜ਼ਿੰਦਗੀ ਭਰ ਦਾ ਅਭਿਆਸ ਕਿਸ ਲਈ ਕੀਤਾ ਗਿਆ ਸੀ? ਮੈਂ ਕਿਉਂ ਕਰਦਾ ਰਿਹਾ ਸਾਰਾ ਅਭਿਆਸ? ਸਿਰਫ ਇਸੀ ਕਰਕੇ ਕਿ ਜਿਸ ਵਕਤ ਇਸ ਦੀ ਜ਼ਰੂਰਤ ਪਏ ਮੈਂ ਤੈਰ ਸਕਾਂ, ਯਾਨੀ ਕਿ ਪਾਰ ਜਾ ਸਕਾਂ। ਇਸੀ ਕਰਕੇ ਇਹ ਅਭਿਆਸ ਜਿਹੜਾ ਦਿੱਤਾ ਜਾਂਦਾ ਸਰੀਰ ਰੂਪੀ ਕਬਰ ਚੋਂ ਨਿਕਲਣ ਵਾਸਤੇ ਕਿ ਅੰਤ ਕਾਲ ਤੇ ਜਿਸਲੇ ਤੈਰਨ ਦੀ ਜ਼ਰੂਰਤ ਪਵੇ ਇਹ ਆਤਮਾ ਤੈਰ ਕੇ ਇਸ ਭਵ ਸਾਗਰ ਨੂੰ ਪਾਰ ਕਰ ਸਕੇ। ਤੇ ਅਸੀਂ ਸਵਾਮੀ ਦੇ ਬਚਨਾਂ ਤੇ ਕਦੀ ਵਿਚਾਰ ਕੀਤੀ ਹੈ? ਉਹਨਾਂ ਨੇ ਬਿਲਕੁਲ ਸਪਸ਼ਟ ਇੱਕ ਲਾਈਨ ਲਿਖੀ ਹੈ ਕਿ ਅਗਰ ਜ਼ਿੰਦਗੀ ਭਰ ਉਹ ਡੁੱਬਦਾ ਹੀ ਰਿਹਾ ਯਾਨੀ ਕਿ ਕਦੀ ਤੈਰਨ ਦੀ ਉਸਨੇ ਕੋਸ਼ਿਸ਼ ਨਹੀਂ ਕੀਤੀ ਤੇ ਅੰਤ ਕਾਲ ਦੇ ਵਿੱਚ ਅਗਰ ਉਸਨੂੰ ਸਮੁੰਦਰ ਦੇ ਵਿੱਚ ਪਾ ਕਰਕੇ ਕਿਹਾ ਜਾਏ ਕਿ ਪੈਰ, ਤੇ ਉਹ ਪੈਰੇਗਾ ਕਿਆ? ਉਹ ਤੋਂ ਡੁੱਬੇਗਾ ਹੀ, ਕਿਉਂ ਜ਼ਿੰਦਗੀ ਭਰ ਉਸ ਕਦੀ ਤੈਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਮਰਨ ਦੇ ਬਾਅਦ ਕਦੀ ਉਸਦਾ ਉਧਾਰ ਨਹੀਂ ਹੋ ਸਕਦਾ। ਔਰ ਇਸੀ ਮਤ ਦੇ ਸੰਬੰਧਿਤ ਜੀਵ ਜਿਹੜੇ ਨੇ ਆਪਣੇ ਆਪ ਨੂੰ ਕਿਤਨਾ ਭਰਮਾ ਚੁੱਕੇ ਨੇ ਕਿ ਇਸ ਤੁਕ ਨੂੰ ਅੱਜ ਤੱਕ ਨਹੀਂ ਸਮਝ ਸਕੇ। ਮੱਥਾ ਤਾਂ ਟੇਕ ਦਿੰਦੇ ਨੇ ਕਿ ਸਵਾਮੀ ਜੀ ਦੀ ਬਾਣੀ ਹੈ, ਪਰ ਇਸ ਤੁਕ ਨੂੰ ਪੜ੍ਹ ਕੇ ਕਦੀ ਇਸ ਅਰਥ ਨੂੰ ਨਹੀਂ ਸਮਝਿਆ ਕਿ ਜ਼ਿੰਦਗੀ ਭਰ ਦੇ ਵਿੱਚ ਜਿੰਦੇ ਜੀ ਇਸ ਕਬਰ ਤੋਂ ਜਿਹੜਾ ਤੈਰ ਗਿਆ ਉਹੀ ਜਾ ਕਰਕੇ ਅੰਤ ਦੇ ਵਿੱਚ ਤੈਰ ਸਕਦਾ। ਹੋਰ ਕੋਈ ਵੀ ਜੀਵਾਤਮਾ ਜਿਹੜੀ ਹੈ ਅੰਤ ਦੇ ਵਿੱਚ ਅਗਰ ਇਹ ਭਰਮ ਲੈ ਕਰਕੇ ਬੈਠੀ ਹੈ ਕਿ ਮੈਂ ਤੈਰ ਲਵਾਂਗੀ ਤੇ ਉਹ ਤਾਂ ਡੁੱਬੇਗੀ, ਡੁੱਬੇਗਾ ਭਾਵ ਹੈ ਕਿ 84 ਦੇ ਗੇੜ ਦੇ ਵਿੱਚ ਅਵਸ਼ ਜਾਏਗੀ। ਇਹ ਮਨੁੱਖਾ ਜਨਮ ਦੀ ਵੀ 84 ਦੇ ਵਿੱਚ ਹੈ। ਅਗਰ ਸਤਿਗੁਰੂ ਬਹੁਤ ਦਿਆਲ ਹੋ ਜਾਣਗੇ, ਇਤਨੇ ਪ੍ਰਸੰਨ ਹੋ ਜਾਣਗੇ ਤੇ ਕੀ ਕਰਨਗੇ, ਇੱਕ ਮਨੁੱਖ ਦਾ ਜਨਮ ਹੋਰ ਦੇ ਦੇਣਗੇ ਔਰ ਉਹ ਮਨੁੱਖ ਦਾ ਜਨਮ ਅਸੀਂ ਆਲਰੇਡੀ ਲੈ ਕਰਕੇ ਇਸ ਜਗਤ ਦੇ ਵਿੱਚ ਸਤਸੰਗ ਦੇ ਵਿੱਚ ਮੌਜੂਦ ਹਾਂ। ਅਗਰ ਇਹ ਲੈ ਕਰਕੇ ਅਸੀਂ ਕੋਈ ਆਪਣਾ ਕਾਰ ਵਿਵਹਾਰ ਨਹੀਂ ਕਰ ਸਕੇ, ਆਪਣਾ ਉਧਾਰ ਨਹੀਂ ਕਰ ਸਕੇ ਤੇ ਅਗਲੇ ਜਨਮ ਦਾ ਕੀ ਭਰੋਸਾ? ਉਸ ਕਾਲ ਨੂੰ ਤੁਸੀਂ ਮੂਰਖ ਸਮਝ ਕਰਕੇ ਬੈਠੇ ਹੋ। ਉਹ ਕਾਲ ਇਤਨਾ ਚਲਾਕ ਹੈ ਕਿ ਕੁਛ ਐਸੇ ਕਰਮ ਅਵਸ਼ ਦੇਗਾ, ਕੋਈ ਉਹਨੂੰ ਪਤਾ ਲੱਗ ਜਾਂਦਾ ਕਿ ਇਹ ਜੀਵਾਤਮਾ ਜਿਹੜੀਆਂ ਨੇ ਇਹ ਤਿਆਰ ਕੀਤੀਆਂ ਜਾ ਰਹੀਆਂ ਨੇ। ਐਸੇ ਭਿਆਨਕ ਕਰਮ ਸਾਡੇ ਅਨੰਤ ਕਾਲ ਤੋਂ ਬੀਜੇ ਨੇ, ਕਦੀ ਥੱਲੇ ਹੱਥ ਮਾਰ ਕੇ ਤੇ ਉਸਨੇ ਕਰਮ ਦਿੱਤੇ ਹੀ ਨਹੀਂ, ਪਰ ਇੱਕ ਦੋ ਕਰਮ ਐਸੇ ਜ਼ਰੂਰ ਦੇਗਾ ਕਿ ਅਸੀਂ ਚਾਹ ਕਰਕੇ ਵੀ ਭਗਤੀ ਨਹੀਂ ਕਰ ਸਕਾਂਗੇ, ਯਾਨੀ ਕਿ ਪ੍ਰੇਮ ਨੂੰ ਪ੍ਰਾਪਤ ਕਰਨ ਦੇ ਕਾਬਿਲ ਇਸ ਜੀਵਾਤਮਾ ਨੂੰ ਬਣਾ ਹੀ ਨਹੀਂ ਸਕਾਂਗੇ। ਸੋ ਸੰਸਾਰ ਯਾਨੀ ਕਿ ਵਸਤੂ ਔਰ ਸੰਬੰਧਾਂ ਦੀ ਆਸਕਤੀ ਜਿਹੜੀ ਹੈ ਇਹ ਜੀਵਾਤਮਾ ਨੂੰ ਬੰਧਨ ਦੇ ਵਿੱਚ ਲੈ ਕਰਕੇ ਆਉਂਦੀ ਹੈ ਔਰ ਇਹ ਵਿਚਾਰ ਜਿਹੜਾ ਸਾਰਾ ਦਾ ਸਾਰਾ ਜੜ ਚੇਤਨ ਲੋਕ ਦੇ ਉੱਪਰ ਆਧਾਰਿਤ ਹੈ। ਔਰ ਪਰਮਾਤਮਾ ਦਾ ਜਿਹੜਾ ਵਿਸ਼ੇ ਹੈ ਪ੍ਰੇਮ ਨੂੰ ਪ੍ਰਾਪਤ ਕਰਨ ਦਾ, ਉਹ ਯਕੀਨ ਦਾ, ਵਿਸ਼ਵਾਸ ਦਾ। ਅਗਰ ਸਾਨੂੰ ਵਿਸ਼ਵਾਸ ਹੋ ਗਿਆ ਹੁੰਦਾ ਨਾ ਆਪਣੇ ਪਰਮਾਤਮਾ ਦੇ ਉੱਪਰ, ਗੁਰੂ ਦੇ ਉੱਪਰ, ਤੇ ਸਾਨੂੰ ਦੂਸਰੇ ਗੁਰੂ ਦੀ ਲੋੜ ਨਹੀਂ ਸੀ ਪੈ ਸਕਦੀ। ਇਹ ਫਰਿਆਦ ਲੈਣ ਵਾਸਤੇ, ਦੇਣ ਵਾਸਤੇ ਸਾਨੂੰ ਕਿਸੇ ਹੋਰ ਜਗ੍ਹਾ ਬੈਠਣ ਦੀ ਜ਼ਰੂਰਤ ਨਹੀਂ ਸੀ ਪੈ ਸਕਦੀ। ਕਾਰਨ ਕੀ ਹੈ ਕਿ ਸਾਨੂੰ ਯਕੀਨ ਨਹੀਂ ਹੈ। ਅਸੀਂ ਮਨ ਦੇ ਹੁਕਮ ਦੇ ਉੱਪਰ ਇਹ ਵਿਚਾਰ ਕਰਕੇ ਦੇਖੀਏ। ਇੱਥੇ ਕੋਈ ਕਿਸੇ ਦੀ ਨਿੰਦਿਆ ਜਾਂ ਵਡਿਆਈ ਦੀ ਗੱਲ ਨਹੀਂ ਹੈ, ਇਹ ਮਜਬੂਰ ਨੂੰ ਸਪਸ਼ਟ ਕੀਤਾ ਜਾ ਰਿਹਾ, ਇਹ ਸੱਚਾਈ ਹੈ। ਅਸੀਂ ਸਾਰੇ ਦੇ ਸਾਰੇ ਮਨਮੁਖੀ ਜੀਵ ਹਾਂ, ਮਨ ਦੇ ਹੁਕਮ ਅਨੁਸਾਰ ਕਾਰ ਵਿਵਹਾਰ ਕਰਦੇ ਹਾਂ। ਅਸੀਂ ਜਿਹੜਾ ਮਖੋਟਾ ਲਗਾਇਆ ਸਤਿਗੁਰੂ ਨਾਮ ਸ਼ਬਦ ਕੀਰਤਨ ਦਾ, ਇਹ ਸਾਰਾ ਦਾ ਸਾਰਾ ਮਨ ਦੇ ਹੁਕਮ ਦੇ ਵਿੱਚ ਲਗਾਇਆ। ਇਹ ਆਤਮਾ ਇਸ ਮਜ਼ਬੂਨ ਨੂੰ ਸਮਝੀ ਨਹੀਂ, ਇਸ ਨੂੰ ਸਮਝਣ ਦਿੱਤਾ ਹੀ ਨਹੀਂ ਗਿਆ। ਬੁੱਧੀ ਜਿਹੜੀ ਹੈ ਮਨ ਦੇ ਅਧੀਨ ਆ, ਮਨ ਇਸ ਨੂੰ ਸਮਝਣ ਦੇਣਾ ਹੀ ਨਹੀਂ ਚਾਹੁੰਦਾ, ਸਮਝਾਉਣ ਦੇਣਾ ਹੀ ਨਹੀਂ ਚਾਹੁੰਦਾ। ਸੋ ਜਿਹੜੇ ਵੀ ਅਨੰਤ ਕਾਲ ਤੋਂ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਪਰਮਾਤਮਾ ਦੇ ਪ੍ਰਤੀ ਆਸਕਤੀ ਪੈਦਾ ਕਰਦੀਆਂ ਨੇ, ਆਸਕਤੀ ਕਿਸ ਤਰ੍ਹਾਂ ਹੁੰਦੀ ਹੈ? ਇੱਕ ਯਕੀਨ ਦੇ ਉੱਪਰ, ਵਿਸ਼ਵਾਸ ਦੇ ਉੱਪਰ। ਵਿਸ਼ਵਾਸ ਕਿਸ ਦੇ ਉੱਪਰ ਕੀਤਾ ਜਾਂਦਾ? ਜਿਸ ਦੇ ਬਾਰੇ ਅਸੀਂ ਕੁਛ ਵੀ ਨਹੀਂ ਜਾਣਦੇ। ਅਗਰ ਜਾਣਦੇ ਹੋਈਏ ਤੇ ਵਿਚਾਰ ਕੀਤਾ ਜਾਏਗਾ, ਅਗਰ ਨਹੀਂ ਜਾਣਦੇ ਹੋਵਾਂਗੇ ਤੇ ਯਕੀਨ ਕੀਤਾ ਜਾਏਗਾ। ਸੋ ਪਰਮਾਤਮਾ ਦਾ ਜਿਹੜਾ ਮਜ਼ਮੂਨ ਹੈ ਇਹ ਯਕੀਨ ਦੇ ਉੱਪਰ ਆਧਾਰਿਤ ਹੈ, ਯਾਨੀ ਕਿ ਇਹ ਨਿਸ਼ਚਿਤ ਰੂਪ ਸੁਤੰਤਰ ਹੈ। ਇਹ ਜੀਵਾਤਮਾ ਆਪਣੇ ਆਪ ਦੇ ਉਹ ਯਕੀਨ ਕਰੇ ਜਾਂ ਨਾ ਕਰੇ, ਜਿਹੜੀ ਜੀਵਾਤਮਾ ਯਕੀਨ ਕਰ ਲੈਂਦੀ ਹੈ ਉਸ ਨੂੰ ਇੱਕ ਸਤਿਗੁਰੂ ਦੀ ਹੀ ਲੋੜ ਹੈ ਔਰ ਉਹੀ ਉਹਦੇ ਵਾਸਤੇ ਅਨੰਤ ਮੰਡਲਾਂ ਨੂੰ ਪਾਰ ਕਰਨ ਦੀ ਕਾਬਿਲ ਯਾਨੀ ਕਿ ਸ਼ਮਤਾ ਰੱਖਦਾ। ਤੋ ਸਤਿਗੁਰੂ ਕੌਣ ਹੈ? ਦੇਖ ਦਿਖਾਈ, ਜਿਸਨੇ ਅਕਾਲ ਪੁਰਖ ਨੂੰ ਦੇਖ ਲਿਆ, ਪ੍ਰਾਪਤ ਕਰਨ ਦੇ ਕਾਬਿਲ ਹੋ ਗਿਆ, ਉਹ ਸਤਿਗੁਰੂ ਹੈ, ਉਹੀ ਸੰਤ ਹੈ। ਤੋ ਕੋਈ ਸੰਤ ਦੀ ਜ਼ਰੂਰਤ ਹੈ? ਦੂਸਰੇ ਸੰਤ ਦੀ ਜ਼ਰੂਰਤ ਨਹੀਂ ਪੈ ਸਕਦੀ। ਅਗਰ ਦੂਸਰੇ ਦੀ ਪੈ ਗਈ ਹੈ ਅਸੀਂ ਭਟਕ ਰਹੇ ਹਾਂ, ਤੇ ਇਸਦਾ ਇੱਕੋ ਹੀ ਮਤਲਬ ਹੈ ਕਿ ਅਸੀਂ ਪਰਮਾਤਮਾ ਦੇ ਉੱਪਰ ਯਕੀਨ ਨਹੀਂ ਕੀਤਾ, ਅਸੀਂ ਵਸਤੂ ਔਰ ਸੰਬੰਧਾਂ ਯਾਨੀ ਕਿ ਸਰੀਰ ਔਰ ਇਸ ਸੰਸਾਰ ਦੇ ਉੱਪਰ ਯਕੀਨ ਕੀਤਾ, ਬੁੱਧੀ ਦੇ ਉੱਪਰ ਯਕੀਨ ਕਰ ਲਿਆ। ਜੋ ਮਨ ਨੇ ਸਾਨੂੰ ਸਮਝਾਇਆ ਉਸ ਰਸਤੇ ਤੇ ਅਸੀਂ ਚੱਲ ਪਏ, ਜੋ ਸਤਿਗੁਰੂ ਨੇ ਸਾਨੂੰ ਰਸਤਾ ਦਿੱਤਾ ਉਸ ਰਸਤੇ ਨੂੰ ਅਸੀਂ ਕਦੀ ਖਿਆਲ ਹੀ ਨਹੀਂ ਕੀਤਾ ਕਿ ਕਿਸ ਤਰੀਕੇ ਦੇ ਨਾਲ ਸਾਡਾ ਉਧਾਰ ਹੋ ਸਕਦਾ। ਤੋ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਇਹ ਜਿਤਨੀ ਵੀ ਰਚਨਾ ਰਚੀ ਗਈ, ਜਿਤਨੇ ਖੰਡ ਮੰਡ ਵੰਡ ਜਿਤਨੇ ਵੀ ਰਚੇ ਗਏ ਨੇ, ਇਹ ਸਾਰੇ ਉਸ ਬੇਪਰਵਾਹ ਦੀ ਰਚਨਾ ਹੈ, ਯਾਨੀ ਕਿ ਉਸਦਾ ਇੱਕ ਗੁਣ ਜਿਹੜਾ ਆਵਾਜ਼ ਔਰ ਪ੍ਰਕਾਸ਼ ਦਾ, ਉਸੀ ਨੇ ਸਭ ਨੂੰ ਆਧਾਰ ਦਿੱਤਾ, ਉਸੀ ਨੂੰ ਸ਼ਬਦ ਕਿਹਾ, ਉਸੀ ਨੂੰ ਨਾਮ ਕਿਹਾ, ਉਹੀ ਜੜ ਚੇਤਨ ਨੂੰ ਆਧਾਰ ਦੇ ਕੇ ਪਰਲੇ ਵੀ ਕਰਦਾ, ਉਸ ਤੋਂ ਬਾਅਦ ਫਿਰ ਉਤਪਤੀ ਯਾਨੀ ਕਿ ਪੈਦਾ ਵੀ ਕਰਦਾ। ਔਰ ਇਹ ਸਾਰੀ ਰਚਨਾ ਜਿਹੜੀ ਹੈ ਉਸ ਇੱਕ ਦੇ ਵਿੱਚ ਸਥਿਤ ਹੈ ਔਰ ਉਹ ਇੱਕ ਦੇ ਵਿੱਚੋਂ ਹੀ ਇਹ ਸਾਰੀ ਪੈਦਾ ਹੁੰਦੀ ਹੈ, ਯਾਨੀ ਕਿ ਤਿੰਨ ਲੋਕ ਜਿਹੜੇ ਨੇ ਇੱਕ ਦੂਸਰੇ ਖਿਲਾੜੀ ਨੂੰ ਅਧੀਨ ਕੀਤੇ ਗਏ ਨੇ ਔਰ ਅਸੀਂ ਇਸ ਦੂਸਰੇ ਖਿਲਾੜੀ ਤੋਂ ਹੀ ਬਚਣਾ ਹੈ ਉਸ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਬਣਾਉਣ ਵਾਸਤੇ। ਸੋ ਅੱਜ ਦਾ ਮਜ਼ਮੂਨ ਜਿਹੜਾ ਹੈ ਬਿਲਕੁਲ ਸਪਸ਼ਟ ਹੋ ਜਾਂਦਾ ਕਿ ਇਹ ਸੁਭਾਵਿਕ ਕਿਰਿਆ ਹੈ। ਅਗਰ ਅਸੀਂ ਮਿਹਨਤ ਕਰਨੀ ਹੈ ਤੇ ਸੰਸਾਰ ਰੂਪੀ ਇਹ ਜਗਤ ਰੂਪੀ ਰਿਸ਼ਤੇ ਨਾਤਿਆਂ ਰੂਪੀ ਜਿਹੜੇ ਅਸੀਂ ਇਹ ਜ਼ੰਜੀਰਾਂ ਪਾਈਆਂ ਨੇ ਨਾ, ਇਹਨਾਂ ਚੋਂ ਨਿਕਲਣਾ ਔਰ ਜਿਹੜੇ ਅਸੀਂ ਖੁਸ਼ੀਆਂ ਦੇ ਮੌਕੇ ਤੇ ਲੈਣ ਦੇਣ ਦੇ ਸੰਬੰਧ ਰੱਖਦੇ ਹਾਂ ਨਾ, ਇੱਕ ਸੀਮਾ ਤੱਕ ਤੇ ਅਸੀਂ ਛੁੱਟ ਨਹੀਂ ਸਕਦੇ। ਉਸ ਤੋਂ ਅੱਗੇ ਅਸੀਂ ਜੋ ਕੁਛ ਵੀ ਕਰਦੇ ਹਾਂ ਨਾ, ਇਹ ਰੱਸੇ ਨੂੰ ਮਜ਼ਬੂਤ ਕਰ ਰਿਹਾ, ਯਾਨੀ ਕਿ ਬਛੜਾ ਕਿਸੇ ਵੀ ਕੀਮਤ ਤੇ ਇਸ ਤੋਂ ਕਿੱਲੇ ਤੋਂ ਛੁੱਟ ਨਾ ਸਕੇ, ਕਿਉਂ ਛੁੱਟ ਗਿਆ ਤੇ ਕਾਲ ਦੇ ਹੱਥੋਂ ਨਿਕਲ ਗਿਆ, ਮਾਂ ਨੂੰ ਮਿਲ ਗਿਆ। ਇਸੀ ਕਰਕੇ ਉਸ ਕਾਲ ਨੇ ਸਾਰੀ ਖੇਡ ਰਚੀ ਹੈ, ਰੰਗ ਤਮਾਸ਼ਾ ਰਚਿਆ। ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਇਸ ਰੰਗ ਤਮਾਸ਼ੇ ਚੋਂ ਨਿਕਲੋ। ਅਸੀਂ ਰੰਗ ਤਮਾਸ਼ੇ ਚੋਂ ਨਿਕਲਣਾ ਨਹੀਂ ਚਾਹੁੰਦੇ, ਅਸੀਂ ਉਹਨਾਂ ਦੇ ਵਿੱਚ ਫਸਣਾ ਚਾਹੁੰਦੇ ਹਾਂ। ਅਸੀਂ ਇਹ ਜਿਤਨੀਆਂ ਵੀ ਕਿਰਿਆ ਅਪਣਾ ਰੱਖੀਆਂ ਨੇ ਇਹ ਰੱਸੀ ਨੂੰ ਵੱਟਣ ਦੀਆਂ ਹੀ ਕਿਰਿਆ ਨੇ, ਯਾਨੀ ਕਿ ਮੋਟਾ ਕਰਨ ਦੀ ਕਿਰਿਆ ਨੇ, ਨਿਕਲਣ ਦੀ ਕੋਈ ਵੀ ਕਿਰਿਆ ਨਹੀਂ ਹੈ। ਔਰ ਅੱਖ ਬੰਦ ਕਰਨ ਦੀ ਕਿਰਿਆ ਜਿਹੜੀ ਉਪਾਸਨਾ ਦੀ ਹੈ ਇਹ ਸੁਭਾਵਿਕ ਹੈ, ਯਾਨੀ ਕਿ ਸੁਰਤ ਨੂੰ ਕੋਈ ਸਮੇਟ ਨਹੀਂ ਸਕਦਾ, ਕੋਈ ਉਸ ਨੂੰ ਫੈਲਾ ਨਹੀਂ ਸਕਦਾ। ਅਸੀਂ ਕਹਿ ਦਿੰਦੇ ਹਾਂ ਕਿ ਸੁਰਤ ਫੈਲੀ ਹੈ, ਵਿਚਾਰ ਕਰਕੇ ਦੇਖੋ ਇਸ ਨੂੰ ਕਿਹੜੀ ਤਾਕਤ ਹੈ ਜਿਹੜੀ ਫੈਲਾ ਦੇਗੀ, ਕੋਈ ਨਹੀਂ ਫੈਲਾ ਸਕਦਾ। ਇਹ ਆਪਣੇ ਆਪ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਮੌਜੂਦ ਹੈ। ਸਿਰਫ ਇੱਕੋ ਹੀ ਕਾਰਨ ਹੈ ਕਿ ਜੋ ਵੀ ਇਸਨੇ ਸਵਾਦ ਲਗਾਇਆ, ਰੱਸਾ ਬੰਨ੍ਹ ਲਿਆ, ਮੋਟਾ ਕਰ ਲਿਆ, ਇਸ ਤੋਂ ਛੁੱਟ ਜਾਏਗੀ ਤੇ ਉਸ ਦੇ ਨਾਲ ਮਿਲ ਜਾਏਗੀ। ਅਗਰ ਨਹੀਂ ਛੁੱਟੇਗੀ ਤਾਂ ਕਦੀ ਮਿਲ ਸਕਦੀ ਨਹੀਂ। ਔਰ ਸਾਡੀ ਮਿਹਨਤ ਜਿਹੜੀ ਹੈ ਗਲਤ ਜਗ੍ਹਾ ਜਿਹੜੀ ਹੈ ਲਗਾਈ ਜਾ ਰਹੀ ਹੈ, ਯਾਨੀ ਕਿ ਅੱਖ ਬੰਦ ਕਰਕੇ। ਇਹ ਬਾਅਦ ਦਾ ਮਜ਼ਮੂਨ ਹੈ ਜਿਹੜਾ ਸੁਭਾਵਿਕ ਹੈ। ਅਸੀਂ ਮਿਹਨਤ ਕਰਨੀ ਹੈ ਇਸ ਜਨਮ ਔਰ ਮਰਨ, ਖੁਸ਼ੀਆਂ ਔਰ ਗਮੀਆਂ ਦੇ ਮੌਕਿਆਂ ਚੋਂ ਨਿਕਲਣ ਦੀ। ਅਗਰ ਤੁਸੀਂ ਕਿਸੇ ਮੁਰਦੇ ਨੂੰ ਅਫਸੋਸ ਬੁਲਾਉਣ ਜਾ ਰਹੇ ਹੋ ਰੋਣ, ਅਗਰ ਤੁਹਾਡਾ ਰੋਣ ਤੇ ਦਿਲ ਕਰਦਾ ਨਾ, ਗੁਰੂ ਸਾਹਿਬ ਸੱਚਖੰਡ ਤੋਂ ਉਪਦੇਸ਼ ਕਰਦੇ ਨੇ, ਘਰ ਜਾ ਕੇ ਦਰਵਾਜ਼ਾ ਬੰਦ ਕਰਕੇ ਆਪਣੇ ਆਪ ਉੱਪਰ ਰੋ। ਅਨੰਤ ਕਾਲ ਹੋ ਗਏ, ਕਿਤਨੀ ਵਾਰੀ ਤੈਨੂੰ ਮਨੁੱਖਾ ਜਨਮ ਦਿੱਤਾ, ਉਹ ਕਦੀ ਤੂੰ ਆਪਣੇ ਆਪ ਨੂੰ ਮਿਲਣ ਦੇ ਕਾਬਿਲ ਬਣਾ ਸਕਿਆ, ਕਦੀ ਇਸ ਲਾਇਕ ਬਣਿਆ ਕਿ ਪਰਮਾਤਮਾ ਤੱਕ ਪਹੁੰਚ ਸਕੇ? ਤੇ ਇਸ ਕਰਕੇ ਕਹਿੰਦੇ ਨੇ ਕਿ ਰੋਣਾ ਚਾਹੁੰਦਾ ਤੇ ਆਪਣੇ ਉੱਪਰ ਰੋ। ਅਗਰ ਜਿੰਦੇ ਜੀ ਤੂੰ ਰੋ ਲਿਆ ਨਾ, ਤੇ ਫਿਰ ਵਿਚਾਰ ਕਰਕੇ ਦੇਖ ਲੈ ਕਿ ਮਰਨ ਦੇ ਬਾਅਦ ਤੈਨੂੰ ਰੋਣਾ ਨਹੀਂ ਪਏਗਾ। ਔਰ ਜਿਹੜੇ ਜਿੰਦੇ ਜੀ ਇਹ ਰੰਗ ਤਮਾਸ਼ੇ ਦੇ ਵਿੱਚ ਫਸੇ ਰਹਿੰਦੇ ਨੇ, ਮਰਨ ਦੇ ਬਾਅਦ ਸਾਧ ਸੰਗਤ ਜੀ ਉਹਨਾਂ ਨੇ ਫਿਰ ਰੋਣਾ ਹੀ ਰੋਣਾ। ਉਹ ਚੀਕ ਪੁਕਾਰ ਕੋਈ ਨਹੀਂ ਸੁਣਦਾ, ਜਿਤ ਦਿੱਤੇ ਦਰਬਾਰ, ਯਾਨੀ ਕਿ ਫੇਰ ਕੇ ਅੱਗੇ ਰੱਖੀਏ, ਜਿਤ ਦਿਸੇ ਦਰਬਾਰ, ਮੂੰਹ ਕੇ ਬੋਲਣ ਬੋਲੀਏ, ਜਿਸ ਹੁਣ ਤਰੇ ਪਿਆਰ, ਯਾਨੀ ਕਿ ਵਿਚਾਰ ਕਰਕੇ ਦੇਖ ਲੋ, ਉਸਲੇ ਰੋਂਦਾ ਪਿਟਦਾ ਕਲਪਾ ਤੱਕ ਆਤਮਾ ਨਰਕਾਂ ਚ ਸੜਦੀ ਹੈ ਕਿ ਕਿਹੜੀ ਚੀਜ਼ ਤੇਰੇ ਅੱਗੇ ਭੇਟ ਕਰਾਂ ਕਿ ਤੇਰੇ ਮੂੰਹ ਜਿਹੜਾ ਸਾਡੀ ਤਰਫ ਹੋਵੇ, ਤੇਰੇ ਅੱਗੇ ਕੀ ਬੋਲ ਬੋਲਾਂ ਜੇ ਤੈਨੂੰ ਖੁਸ਼ੀ ਹੋਵੇ ਤੇ ਤੈਨੂੰ ਪਿਆਰ ਆਵੇ ਮੈਨੂੰ ਇਸ ਨਰਕਾਂ ਚੋਂ ਕੱਢੇ। ਉਸ ਵੇਲੇ ਕੁਛ ਨਹੀਂ ਹੋ ਸਕਦਾ। ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ। ਕਰਮਾਂ ਅਨੁਸਾਰ ਗੁਰੂ ਸਾਹਿਬਾਂ ਨੇ ਪ੍ਰਸੰਨ ਹੋ ਕੇ ਉਸ ਪਰਮਾਤਮਾ ਨੇ ਤੈਨੂੰ ਇਹ ਕਪੜਾ ਦਿੱਤਾ ਸੀ, ਮਨੁੱਖਾ ਜਨਮ ਦਿੱਤਾ ਸੀ, ਆਪਣੇ ਘਰ ਦਾ ਕੰਮ ਕਰਨ ਵਾਸਤੇ ਦਿੱਤਾ ਸੀ, ਇਹ ਚੋਲਾ ਮੈਲਾ ਕਰਨ ਵਾਸਤੇ ਨਹੀਂ ਦਿੱਤਾ ਸੀ। ਚੋਲਾ ਯਾਨੀ ਕਿ ਮਨੁੱਖਾ ਜਨਮ ਕਿਸ ਤਰ੍ਹਾਂ ਮੈਲਾ ਹੁੰਦਾ? ਜਦੋਂ ਸੰਸਾਰ ਵਸਤੂ ਔਰ ਸੰਬੰਧਾਂ ਦੀ ਆਸਕਤੀ ਕਰਦਾ, ਉਹਨਾਂ ਦੇ ਜਨਮ ਔਰ ਮਰਨ ਦੇ ਵਿੱਚ ਹੀ ਖੱਜਲ ਹੋ ਜਾਂਦਾ, ਇਹ ਚੋਲਾ ਮੈਲਾ ਹੋ ਜਾਂਦਾ। ਸਾਧ ਸੰਗਤ ਜੀ, ਇਹ ਚੋਲਾ ਫਿਰ ਦੁਬਾਰਾ ਨਹੀਂ ਜੇ ਦਿੱਤਾ ਜਾਂਦਾ। ਯਾਦ ਰੱਖਣਾ, ਅੱਖ ਬੰਦ ਕਰਨ ਦੇ ਬਾਅਦ ਕਿਸੇ ਭਰਮ ਵਿੱਚ ਨਾ ਰਹਿਣਾ, ਜੋ ਕੁਝ ਕੀਤਾ ਅਗਰ ਚੋਲਾ ਮੈਲਾ ਕੀਤਾ ਹੈ ਤੇ ਮੈਲੇ ਦਾ ਨਤੀਜਾ ਨਿਚਲੇ ਹੀ ਜਾਮੇ ਮਿਲਦੇ ਨੇ, ਉਤਲੇ ਜਾਮੇ ਨਹੀਂ ਮਿਲਦੇ। ਉਤਲਾ ਜਾਮਾ ਸ੍ਰਿਸ਼ਟੀ ਦਾ ਸਿਰਮੋਰ, ਇਹ ਚੋਲਾ ਜੋ ਮਿਲਿਆ ਇਹ ਕਰਮਾਂ ਅਨੁਸਾਰ ਮਿਲਦਾ। ਕਰਮ ਕਿਹੜੇ ਨੇ? ਜਦੋਂ ਸਤਿਗੁਰੂ ਦਿਆਲ ਹੋ ਜਾਂਦੇ ਨੇ, ਅਕਾਲ ਪੁਰਖ ਦੀ ਦਿਆਲਤਾ ਮੌਜੂਦ ਹੁੰਦੀ ਹੈ, ਪ੍ਰਸੰਨ ਹੋ ਕਰਕੇ ਹੁਕਮ ਕਰਦੇ ਨੇ ਤੇ ਸਤਿਗੁਰੂ ਕੋਲੋਂ ਇਹ ਦਾਤ ਮਿਲਦੀ ਹੈ। ਨਹੀਂ ਤਾਂ ਸਤਿਗੁਰੂ ਵੀ ਇਹ ਦਾਤ ਨਹੀਂ ਜੇ ਦਿੰਦੇ। ਉਸੇ ਤਰੀਕੇ ਦੇ ਨਾਲ ਨਾਮ ਦੀ ਦਾਤ ਹੈ, ਉਸੀ ਨੂੰ ਦਿੱਤੀ ਜਾਂਦੀ ਹੈ ਜਿਸ ਨੂੰ ਅਕਾਲ ਪੁਰਖ ਦਾ ਹੁਕਮ ਯਾਨੀ ਕਿ ਨਜ਼ਰ ਪ੍ਰਾਪਤ ਹੁੰਦੀ ਹੈ। ਸੋ ਅੱਜ ਦਾ ਮਜ਼ਬੂਨ ਬਿਲਕੁਲ ਸਪਸ਼ਟ ਹੈ। ਜਦ ਤੱਕ ਅਸੀਂ ਇਸ ਰਿਸ਼ਤੇ ਨਾਤੇ ਰੰਗ ਤਮਾਸ਼ਿਆਂ ਚੋਂ ਨਹੀਂ ਨਿਕਲਾਂਗੇ, ਅਸੀਂ ਸਿਰਫ ਜਨਮ ਔਰ ਮਰਨ ਯਾਨੀ ਕਿ ਹੱਥ ਛੁੜਾ ਕਰਕੇ ਰੱਸੇ ਨੂੰ ਹੀ ਪੱਕਾ ਕਰ ਰਹੇ ਹਾਂ। ਅੱਖ ਬੰਦ ਕਰਕੇ ਵਿਚਾਰ ਕਰਕੇ ਦੇਖ ਲਓ, ਅਸੀਂ ਫਸਣ ਦਾ ਹੀ ਕੰਮ ਕੀਤਾ, ਨਿਕਲਣ ਦਾ ਅੱਜ ਤੱਕ ਕੀਤਾ ਹੀ ਨਹੀਂ। ਸੋ ਇਹ ਸਾਰੀ ਰਚਨਾ ਤੋਂ ਨਿਕਾਲਣ ਦੀ ਜਿਹੜੀ ਆਵਾਜ਼ ਹੈ, ਯਾਨੀ ਕਿ ਮਾਂ ਨੇ ਤਾਂ ਆਵਾਜ਼ ਦਿੱਤੀ ਹੈ, ਉਹ ਤਾਂ ਭਾਂ ਭਾਂ ਕਰ ਰਹੀ ਹੈ, ਦੋਨੋਂ ਅੱਖਾਂ ਦੇ ਪਿੱਛੇ ਇਹ ਤੁਨਕਾਰ ਦਿਖਾਈ ਦੇ ਰਹੀ ਹੈ, ਸੁਣਾਈ ਦੇ ਰਹੀ ਹੈ, ਪਰ ਇਸ ਬਛੜੇ ਨੂੰ ਅੱਜ ਤੱਕ ਨਹੀਂ ਸੁਣਾਈ ਦਿੱਤੀ। ਕਿਉਂ? ਕਿਉਂਕਿ ਉਹ ਢੋਲਕਾਂ ਦੀ ਆਵਾਜ਼ ਇਤਨੀ ਗਹਿਰੀ ਹੈ, ਇਹ ਰੰਗ ਤਮਾਸ਼ਿਆਂ ਦੀ ਆਵਾਜ਼ ਇਤਨੀ ਗਹਿਰੀ ਹੈ ਕਿ ਆਵਾਜ਼ ਜਿਹੜੀ ਹੈ ਉਸੇ ਦੇ ਵਿੱਚ ਦਬ ਕਰਕੇ ਰਹਿ ਗਈ। ਅੱਜ ਤੱਕ ਇਸ ਨੂੰ ਮਿਲਣ ਦੇ ਸੁਣਨ ਦੇ ਕਾਬਿਲ ਇਹ ਬਣ ਹੀ ਨਹੀਂ ਸਕਿਆ।
ਦੀਪਕ ਤੇ ਦੀਪਕ ਪਰਗਾਸਿਆ ਤ੍ਰਿਪੂਰਨ ਜੋਤ ਦਿਖਾਈ।
ਦੀਪਕ ਤੇ ਦੀਪਕ ਪਰਗਾਸਿਆ, ਬਿਲਕੁਲ ਸਪਸ਼ਟ ਉਪਦੇਸ਼ ਹੈ ਕਿ ਅਗਰ ਇਸ ਜਗਤ ਦੇ ਵਿੱਚ ਇੱਕ ਦੀਪਕ ਜਲ ਰਿਹਾ ਹੋਵੇ ਤੇ ਕਰੋੜਾਂ ਹੀ ਦੀਪਕ ਬੁੱਝੇ ਹੋਏ ਹੋਣ ਤੇ ਅਸੀਂ ਉਹਨਾਂ ਨੂੰ ਰੋਸ਼ਨ ਕਰ ਸਕਦੇ ਹਾਂ, ਰੋਸ਼ਨੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ਼ਾਰਾ ਹੈ ਸਤਿਗੁਰੂ ਦੀ ਤਰਫ, ਯਾਨੀ ਕਿ ਉਹ ਸਤਿਗੁਰੂ, ਉਹ ਬਛੜਾ, ਉਹ ਜੀਵਾਤਮਾ ਜਿਹੜੀ ਕਿ ਰੱਸੇ ਨੂੰ ਤੋੜ ਚੁੱਕੀ ਹੈ, ਜਨਮ ਮਰਨ ਦੇ ਗੇੜ ਚੋਂ ਨਿਕਲ ਚੁੱਕੀ ਹੈ, ਅਕਾਲ ਪੁਰਖ ਨੂੰ ਮਿਲ ਚੁੱਕੀ ਹੈ, ਉਸ ਦੇ ਅੰਦਰ ਛਮਤਾ ਹੈ ਬਾਕੀਆਂ ਦੀ ਰੱਸੇ ਨੂੰ ਤੋੜਨ ਦੀ। ਯਾਨੀ ਕਿ ਅਸੀਂ ਸਾਰੇ ਬੁੱਝੇ ਹੋਏ ਚਿਰਾਗ ਹਾਂ। ਇਹ ਬੁੱਝੇ ਹੋਏ ਚਿਰਾਗ ਕਦੋਂ ਰੋਸ਼ਨ ਹੋਣਗੇ? ਜਦੋਂ ਇਹ ਰੋਸ਼ਨ ਚਿਰਾਗ ਦੇ ਨਾਲ ਜੁੜ ਜਾਣਗੇ। ਹੁਣ ਸਤਿਗੁਰ ਦੇ ਨਾਲ ਕਿਸ ਤਰੀਕੇ ਦੇ ਨਾਲ ਜੁੜਿਆ ਜਾ ਸਕਦਾ? ਸਤਿਗੁਰ ਜੋ ਵੀ ਉਪਦੇਸ਼ ਦਿੰਦੇ ਨੇ ਉਹਨਾਂ ਦੇ ਉੱਪਰ ਆਪਣੀ ਹਸਤੀ ਨੂੰ ਮਿਟਾ ਦੇਣ ਦੇ ਨਾਲ ਹੀ ਇਹ ਬੁੱਝੇ ਦੀਪਕ ਜਿਹੜੇ ਨੇ ਰੋਸ਼ਨ ਹੋ ਸਕਦੇ ਨੇ। ਸਿਰਫ ਮਕੋਟਾ ਲਗਾ ਕੇ, ਤਸਵੀਰ ਲਗਾ ਕਰਕੇ, ਧੂਪ ਬੱਤੀ ਦੇ ਕਰਕੇ, ਸਾਸੰਗ ਕਰਾ ਕੇ ਜਾਂ ਹੋਰ ਇਸ ਤਰੀਕੇ ਦੀਆਂ ਗੱਲਾਂ ਕਰਾ ਕਰਕੇ ਬੁੱਝੇ ਚਿਰਾਗ ਅੱਜ ਤੱਕ ਰੋਸ਼ਨ ਨਹੀਂ ਜੀ ਹੋਏ। ਸਾਸੰਗ ਯਾਦ ਰੱਖਣਾ, ਸਾਸੰਗ ਜੀ ਇੱਕੋ ਹੀ ਹੈ, ਪੂਰੇ ਗੁਰ ਤੇ ਸਤਸੰਗ ਉੱਪਰ। ਬਿਲਕੁਲ ਸਪਸ਼ਟ ਉਪਦੇਸ਼ ਹੈ ਕਿ ਪੂਰਨ ਸਤਿਗੁਰੂ ਹੋਵਣ ਤੇ ਇਹ ਸਤ ਦੀ ਸੰਗਤ ਪੈਦਾ ਹੁੰਦੀ ਹੈ, ਬਾਕੀ ਸਾਰਾ ਭਰਮ ਜੇ। ਔਰ ਅਸੀਂ ਭਰਮ ਦੇ ਵਿੱਚ ਹੀ ਫਸੇ ਹਾਂ, ਬਾਣੀ ਕਿ ਸਤਿਗੁਰੂ ਦੇ ਕੋਲ ਆ ਕਰਕੇ ਵੀ ਭਰਮ ਦੇ ਵਿੱਚੋਂ ਨਹੀਂ ਨਿਕਲੇ। ਇਹ ਵਿਚਾਰ ਕਰਕੇ ਦੇਖ ਲਓ, ਅਗਰ ਸਤਸੰਗ ਦਾ ਸ਼ੋਕ ਹੈ ਨਾ ਤੇ ਅੰਤਰ ਦੇ ਵਿੱਚ ਸਤ ਮੌਜੂਦ ਹੈ, ਉਹਦੀ ਸੰਗਤ ਕਰਨ ਦੀ ਕੋਸ਼ਿਸ਼ ਕਰੋ। ਔਰ ਜਿੰਦੇ ਜੀ ਜਦੋਂ ਸਤਿਗੁਰੂ ਬੈਠਦੇ ਨੇ ਦਰਬਾਰ ਦੇ ਵਿੱਚ, ਉਹਨਾਂ ਦੀ ਸੰਗਤ ਕਰ ਲਓ, ਕਿਉਂਕਿ ਉਹ ਵੀ ਪੂਰਨ ਸਤਿਗੁਰਾਂ ਦਾ ਸੰਗਤ, ਪੂਰੇ ਗੁਰ ਤੋਂ ਹੀ ਸਤਸੰਗਤ ਉਪਜੀ ਹੈ, ਬਾਕੀ ਸਾਰਾ ਭਰਮ ਦਾ ਭਰਮ ਹੈ। ਇਹ ਭਰਮ ਦੇ ਵਿੱਚ ਅਸੀਂ ਫਸਣਾ ਪਸੰਦ ਕਰਦੇ ਹਾਂ। ਕਈ ਤਰੀਕੇ ਦੀਆਂ ਰੀਤਾਂ ਨਿਕਲ ਗਈਆਂ, ਜਿਨ੍ਹਾਂ ਰੀਤਾਂ ਦੇ ਵਿੱਚੋਂ ਕੱਢਿਆ ਸੀਗਾ ਮਹਾਰਾਜ ਜੀ ਨੇ, ਅੱਜ ਵਿਚਾਰ ਕਰਕੇ ਦੇਖੀਏ ਤੇ ਅਸੀਂ ਉਹਨਾਂ ਨੂੰ ਵੀ ਉਹਨਾਂ ਦੇ ਵਿੱਚ ਹੀ ਫਸਾ ਦਿੱਤਾ। ਕਿਸ ਤਰੀਕੇ ਦੇ ਗੁਰੂ ਨਾਨਕ ਸਾਹਿਬ ਨੇ ਇਹ ਸ਼ਰਾਧਾ ਰੂਪ ਕੱਢਿਆ ਸੀ ਸਾਨੂੰ ਕਿ ਇਹ ਪਿੱਤਰ ਭੋਜ ਜਿਹੜੇ ਕੀਤੇ ਜਾਂਦੇ ਨੇ, ਮਰਨ ਵਾਲਾ ਤੇ ਜੀਵਾਤਮਾ ਬਾਅਦ ਚ ਕੱਢੀ ਜਾਂਦੀ ਹੈ, ਚੋਲਾ ਪਹਿਲੇ ਉਸਦਾ ਆਪਣੇ ਹੱਥੀ ਸੀਤਾ ਹੋਇਆ ਤਿਆਰ ਕੀਤਾ ਹੁੰਦਾ, ਯਾਨੀ ਕਿ ਕੱਢ ਕੇ ਸਿਰਫ ਦੂਸਰੇ ਚ ਪਾਉਣਾ ਬਾਕੀ ਹੁੰਦਾ, ਬਾਕੀ ਗੱਲਾਂ ਸਾਰੀਆਂ ਝੂਠੀਆਂ ਨੇ ਤੇ ਅਸੀਂ ਪਿੱਤਰ ਭੋਜ ਕਿਸ ਨੂੰ ਕਰ ਰਹੇ ਹਾਂ, ਕਿਸ ਨੂੰ ਖੁਸ਼ ਕਰਾ ਰਹੇ ਹਾਂ। ਤੇ ਗੁਰੂ ਨਾਨਕ ਸਾਹਿਬ ਨੇ ਤੇ ਸਾਨੂੰ ਇਸ ਕੁਰੀਤੀਆਂ ਚੋਂ ਕੱਢਿਆ, ਅੱਜ ਕਿਹੜੀ ਗੱਲ ਆ ਗਈ, ਕਿਹੜਾ ਮੌਕਾ ਆ ਗਿਆ ਕਿ ਅਸੀਂ ਦਸਵੀਂ ਦਾ ਸਰਾਹਤ ਗੁਰੂ ਨਾਨਕ ਸਾਹਿਬ ਦਾ ਹੀ ਕਰ ਦਿੰਦੇ ਹਾਂ, ਯਾਨੀ ਕਿ ਉਹਨਾਂ ਨੂੰ ਹੀ ਕੈਦ ਕਰਤਾ, ਉਹਨਾਂ ਦੇ ਪਿੱਤਰਾਂ ਦਾ ਹੀ ਉਧਾਰ ਕਰਨ ਚ ਲੱਗੇ ਆ। ਵਿਚਾਰ ਕਰੋ ਕਿ ਇਹ ਸਾਡੀ ਜੀਵਾਤਮਾ ਦਾ ਉਧਾਰ ਕਦੋਂ ਕਿਸ ਤਰੀਕੇ ਨਾਲ ਹੋ ਸਕਦਾ। ਦੀਪਕ ਤੇ ਦੀਪਕ ਪ੍ਰਗਾਸਿਆ, ਦੀਪਕ ਤੇ ਤਾਂ ਹੀ ਇਹ ਜਗ ਰੋਸ਼ਨ ਹੋਏਗਾ ਜਦੋਂ ਇਹ ਦੀਪਕ ਦੇ ਕੋਲ ਜਾਏਗਾ, ਉਹਦੀ ਰੋਸ਼ਨੀ ਲਏਗਾ। ਅਗਰ ਉਸਦੀ ਰੋਸ਼ਨੀ ਨਹੀਂ ਲਏਗਾ, ਅੰਧਕਾਰ ਦੇ ਵਿੱਚ ਹੀ ਗਰਕ ਹੈ, ਫੋਟੋ ਦੇ ਵਿੱਚ ਦੀਪਕ ਬਣਾ ਕਰਕੇ ਖੁਸ਼ ਹੋ ਰਿਹਾ ਕਿ ਮੈਂ ਦੀਪਕ ਦੇ ਕੋਲ ਚਲਾ ਗਿਆ, ਤੇ ਫੋਟੋ ਦੇ ਨਾਲ ਤੇ ਕਦੀ ਦੀਪਕ ਜਿਹੜਾ ਰੋਸ਼ਨ ਹੋ ਹੀ ਨਹੀਂ ਸਕਦਾ। ਇਹ ਰੋਸ਼ਨੀ ਅੰਤਰ ਦੇ ਵਿੱਚ ਮੌਜੂਦ ਹੈ ਭਰਪੂਰ ਮਾਤਰਾ ਚ। ਅਗਰ ਕੋਈ ਰੋਸ਼ਨ ਹੋਣਾ ਚਾਹੁੰਦਾ ਤੇ ਇਸ ਜਗਤ ਦੇ ਵਿੱਚੋਂ ਨਿਕਲ ਜਾਵੇ, ਬੁੱਲਿਆ ਰੱਬ ਦਾ ਕੀ ਪਾਣਾ, ਇਧਰੋਂ ਪੁੱਟਣਾ ਤੇ ਇਧਰੋਂ ਲਾਣਾ, ਇਹ ਰੱਸਾ ਤੋੜ ਲੈ, ਉਧਰ ਦੇ ਰੱਸੇ ਦੀ ਲੋੜ ਹੀ ਨਹੀਂ, ਆਪਣੇ ਆਪ ਹੀ ਖਿੱਚਿਆ ਜਾਏਗਾ, ਆਤਮਾ ਆਪਣੇ ਆਪ ਹੀ ਖਿਚਾਵ ਦੇ ਵਿੱਚ ਸ਼ਬਦ ਜਿਹੜਾ ਉਸਨੂੰ ਖਿੱਚ ਲਏਗਾ ਤੇ ਰੁਕੇਗਾ ਕਿੱਥੇ, ਜਿੱਥੋਂ ਆ ਰਿਹਾ ਸੱਚਖੰਡ ਦੇ ਵਿੱਚ ਭਰਪੂਰ ਹੈ, ਉੱਥੇ ਲਿਜਾ ਕਰਕੇ ਹੀ ਇਹ ਦਮ ਲਏਗਾ। ਤੇ ਸਤਿਗੁਰੂ ਕੀ ਹੈ, ਉਹ ਮੀਡੀਆ ਸਾਧਨ ਹੈ, ਇਹ ਰੱਸਾ ਤੋੜਨ ਵਾਸਤੇ ਕਾਬਿਲ ਬਣਾਉਂਦਾ। ਕਾਬਿਲ ਕੌਣ ਬਣਦਾ, ਜਿਹੜਾ ਉਸਦੇ ਹੁਕਮ ਉੱਪਰ ਚੱਲਦਾ, ਜਿਹੜੇ ਤਸਵੀਰਾਂ ਦੇ ਉੱਪਰ ਚੱਕਰਾਂ ਦੇ ਵਿੱਚ ਭਰਮਾਂ ਦੇ ਵਿੱਚ ਫਸੇ ਨੇ, ਉਹਨਾਂ ਨੂੰ ਕੁਛ ਵੀ ਪ੍ਰਾਪਤ ਨਹੀਂ ਜੀ ਹੁੰਦਾ। ਆਤਮਾ ਦੇਵ ਪੂਜੀਏ ਗੁਰ ਕੈ ਸਹਿਜ ਸੁਭਾਈ, ਗੁਰੂ ਦੇ ਦੁਆਰਾ ਇੱਕੋ ਹੀ ਪੂਜਾ ਕਰਨੀ ਹੈ। ਇਸ ਜਗਤ ਦੇ ਵਿੱਚ ਕਿਤਨੀਆਂ ਹੀ ਪੂਜਾ ਚੱਲ ਰਹੀਆਂ ਨੇ, ਸਾਰੀਆਂ ਹੀ ਝੂਠੀਆਂ ਨੇ। ਸੱਚੀ ਪੂਜਾ ਕਿਹੜੀ, ਅੱਜ ਗੁਰੂ ਸਾਹਿਬ ਸਪਸ਼ਟ ਕਰ ਰਹੇ ਨੇ, ਆਤਮਾ ਦੇਵ। ਆਤਮਾ ਦਾ ਦੇਵ ਕੌਣ ਹੈ, ਯਾਨੀ ਕਿ ਪਰਮਾਤਮਾ। ਪਰਮਾਤਮਾ ਜਿਸ ਦਾ ਕਿ ਇਹ ਜੀਵਾਤਮਾ ਅੰਸ਼ ਹੈ, ਉਸੇ ਦੀ ਪੂਜਾ ਜਿਹੜੀ ਹੈ ਪੂਰਨ ਪੂਜਾ। ਹੁਣ ਉਸਦੀ ਪੂਜਾ ਕਿਸ ਤਰੀਕੇ ਨਾਲ ਹੋ ਸਕਦੀ ਹੈ, ਕਹਿੰਦੇ ਨੇ ਗੁਰੂ ਕੈ ਸਹਿਜ ਸੁਭਾਈ, ਗੁਰੂ ਦੇ ਉਪਦੇਸ਼ ਅਨੁਸਾਰ ਕੀਤਾ ਜਾ ਸਕਦਾ। ਇਹ ਸਹਿਜ ਸੁਭਾਈ ਸਹਿਜ ਦੀ ਕਿਰਿਆ ਹੈ, ਸੁਭਾਵਿਕ ਕਿਰਿਆ। ਕਿਸ ਤਰੀਕੇ ਦੇ ਨਾਲ, ਜਿਹੜਾ ਗੁਰੂ ਸਾਹਿਬਾਂ ਨੇ ਸ਼ੁਰੂ ਸਪਸ਼ਟ ਕੀਤਾ, ਜਿਹੜੀ ਜੀਵਾਤਮਾ ਇਸ ਜਨਮ ਮਨੁੱਖੇ ਚੋਲੇ ਨੂੰ ਲੈ ਕਰਕੇ ਇਸ ਜਗਤ ਦੇ ਵਿੱਚੋਂ ਨਿਕਲਣ ਦਾ ਉਪਾਅ ਕਰ ਰਹੀ ਹੈ, ਸਮਝ ਲਓ ਉਹ ਆਤਮਾ ਦੇਵ ਨੂੰ ਪੂਜ ਰਹੀ ਹੈ। ਕਿਸੇ ਮੂਰਤੀ ਨੂੰ ਰੱਖਣ ਦੀ ਲੋੜ ਨਹੀਂ, ਕਿਸੇ ਪੋਥੀ ਨੂੰ ਰੱਖਣ ਦੀ ਲੋੜ ਨਹੀਂ, ਕਿਸੇ ਹੋਰ ਭਰਮ ਦੇ ਵਿੱਚ ਜ਼ਰੂਰਤ ਨਹੀਂ, ਕਿਸੇ ਭਟਕਣ ਦੀ ਲੋੜ ਨਹੀਂ। ਸਿਰਫ ਇਸ ਕਿਰਿਆ ਨੂੰ ਅਪਣਾ ਲਓ ਕਿ ਇਸ ਜਗਤ ਦੇ ਵਿੱਚੋਂ ਅਸੀਂ ਕਾਮਨਾ ਔਰ ਇੱਛਾ ਨੂੰ ਤਿਆਗ ਕਰਕੇ ਨਿਕਲ ਜਾਣਾ। ਜਿਹਨੇ ਇਹ ਕਿਰਿਆ ਅਪਣਾ ਰਿਹਾ ਹੈ, ਅਪਣਾਈ ਹੋਈ ਹੈ, ਉਹ ਸੱਚੇ ਪਰਮਾਤਮਾ ਦੀ ਸੱਚੀ ਪੂਜਾ ਕਰ ਰਿਹਾ ਹੈ। ਔਰ ਇਹ ਗੁਰੂ ਦੇ ਹੁਕਮ ਨਿਰਦੇਸ਼ ਅਨੁਸਾਰ ਹੁੰਦੀ ਹੈ। ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ, ਕਾਰ ਵਿਵਹਾਰ ਵੀ ਕਰਾਉਂਦੇ ਨੇ, ਪਰ ਕਹਿੰਦੇ ਨੇ ਕਾਮਨਾ ਨੂੰ ਤਿਆਗ ਕਰਕੇ ਫਲ ਜਿਹੜਾ ਹੈ ਗੁਰੂ ਨੂੰ ਭੇਟ ਕਰਦੇ। ਮਨ ਵੇਚਿਆ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਤ, ਜਿਸਨੇ ਆਪਣੇ ਮਨ ਨੂੰ ਕੁਰਬਾਨ ਕਰ ਦਿੱਤਾ, ਗੁਰੂ ਨੂੰ ਭੇਟ ਕਰ ਦਿੱਤਾ, ਬਾਕੀ ਸਾਰੀ ਕਿਰਿਆ ਉਹੀ ਅਪਣਾਈ ਜਿਹੜੀ ਕਿ ਸੰਸਾਰ ਦੇ ਕਾਰ ਵਿਵਹਾਰ ਬਾਕੀ ਕਰ ਰਹੇ ਨੇ। ਪਰ ਬਾਕੀਆਂ ਨੇ ਕਾਮਨਾ ਰੱਖ ਲਈ, ਇੱਛਾ ਰੱਖ ਲਈ, ਉਹ ਬੰਧਨ ਦੇ ਵਿੱਚ ਆ ਗਏ, ਔਰ ਅਸੀਂ ਕਾਰ ਵਿਵਹਾਰ ਕਰਦੇ ਹੋਏ ਵੀ ਛੁੱਟ ਗਏ। ਕਿਉਂ? ਕਿਉਂਕਿ ਅਸੀਂ ਕੋਈ ਫਲ ਨਹੀਂ ਚਾਹਿਆ, ਕੋਈ ਇੱਛਾ ਨਹੀਂ ਚਾਹੀ, ਕੋਈ ਕਾਮਨਾ ਨਹੀਂ ਚਾਹੀ। ਔਰ ਅਗਰ ਇੱਛਾ ਔਰ ਕਾਮਨਾ ਹੈ ਤੇ ਇਸ ਜਗਤ ਦੇ ਵਿੱਚ ਇੱਕ ਚੀਜ਼ ਬਿਲਕੁਲ ਯਾਦ ਰੱਖਣਾ, ਉਸ ਪਰਮਾਤਮਾ ਦੇ ਕੋਲੋਂ ਕੁਛ ਵੀ ਮੰਗੋ। ਜੋ ਮੰਗੈ ਠਾਕੁਰ ਆਪਣੇ ਸੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖਤੇ ਜੋ ਬੋਲੇ ਇਆਂ ਉਆਂ ਸੱਚ ਹੋਏ। ਬਿਲਕੁਲ ਸਪਸ਼ਟ ਉਪਦੇਸ਼ ਕਰਦੇ ਨੇ ਕਿ ਉਸ ਪਰਮਾਤਮਾ ਦੇ ਕੋਲੋਂ ਤੁਸੀਂ ਕੁਛ ਵੀ ਮੰਗ ਲਓ। ਪਰਮਾਤਮਾ ਕਿਹੜੀ ਜਗ੍ਹਾ ਨਹੀਂ ਹੈ, ਯਾਨੀ ਕਿ ਚਾਹੇ ਮੂਰਤੀ ਨੂੰ ਰੱਖ ਕਰਕੇ ਮੰਗ ਲਓ, ਪੋਥੀ ਨੂੰ ਰੱਖ ਕਰਕੇ ਮੰਗ ਲਓ, ਤਸਵੀਰ ਲਗਾ ਕਰਕੇ ਮੰਗ ਲਓ, ਤਲਾਬ ਦੇ ਕਿਨਾਰੇ ਖੜੇ ਹੋ ਕੇ ਮੰਗ ਲਓ, ਹਰ ਜਗ੍ਹਾ ਪਰਮਾਤਮਾ ਮੌਜੂਦ ਹੈ। ਤੁਸੀਂ ਅੰਤਰ ਦੇ ਵਿੱਚ ਕੋਈ ਖਿਆਲ ਕੀਤਾ, ਕੋਈ ਕਾਮਨਾ ਕੀਤੀ, ਤੇ ਉਹ ਚਿੱਤਰਗੁਪਤ ਜਿਹੜਾ ਮੌਜੂਦ ਹੈ ਨਾ ਅੰਤਰ ਦੇ ਵਿੱਚ ਮਨ, ਉਸ ਨੇ ਲੇਖਾ ਲਿਖ ਲੈਣਾ, ਯਾਨੀ ਕਿ ਇਹ ਵਸਤੂ ਦੀ ਸੰਬੰਧ ਦੀ ਇਸ ਨੂੰ ਲੋੜ ਹੈ। ਔਰ ਜਦੋਂ ਵੀ ਯੋਗ ਸੰਯੋਗ ਬਣੇਗਾ, ਸੰਯੋਗ ਵਿਯੋਗ ਦੋ ਕਾਰ ਚਲਾਵੇ ਲੇਖੇ ਆਵੇ ਭਾਗ, ਇਹ ਸੰਯੋਗ ਔਰ ਵਿਯੋਗ ਦੀ ਕਾਰ ਅਸੀਂ ਆਪ ਹੀ ਚਲਾ ਰਹੇ ਹਾਂ, ਅਸੀਂ ਆਪ ਹੀ ਲੇਖਾ ਆਪਣਾ ਲਿਖ ਰਹੇ ਹਾਂ, ਔਰ ਇਸ ਲੇਖੇ ਦੇ ਅਨੁਸਾਰ ਹੀ ਤੁਰ ਦਾ ਕਰਮ ਬਣਦਾ। ਯਾਨੀ ਤੁਰ ਤੋਂ ਜਿਹੜਾ ਲੇਖਾ ਸਿਰਫ ਇਫੈਕਟ ਫਲ ਦਿੱਤਾ ਜਾਂਦਾ, ਕਿਰਿਆ ਇਹ ਜੀਵਾਤਮਾ ਮਨੁੱਖੇ ਜਨਮ ਵਿੱਚ ਆ ਕਰਕੇ ਆਪ ਹੀ ਕਰਦੀ ਹੈ। ਸੋ ਜੋ ਕੁਛ ਅਸੀਂ ਮੰਗਦੇ ਹਾਂ ਇਹ ਅਵਸ਼ ਪੂਰਾ ਹੋਏਗਾ। ਕੋਈ ਇਹ ਕਵੇ ਕਿ ਅਸੀਂ 50 ਸਾਲ ਮੰਗਦੇ ਰਹੇ, ਹੁਣ ਮੰਗਣਾ ਛੱਡਤਾ ਤੇ ਛੁੱਟ ਜਾਵਾਂਗੇ, ਤੇ ਜਿਤਨੇ ਟਾਈਮ ਨਹੀਂ ਮੰਗਿਆ ਉਤਨੇ ਟਾਈਮ ਦੀ ਛੁਟਕਾਰਾ ਮਿਲੇਗਾ, ਜਿਤਨੇ ਟਾਈਮ ਮੰਗਦੇ ਰਹੇ ਜੋ ਕੁਛ ਮੰਗਿਆ ਉਹ ਤੁਹਾਨੂੰ ਭੋਗਣਾ ਪਏਗਾ, ਉਸਦਾ ਭੁਗਤਾਨ ਦੇਣਾ ਪਏਗਾ। ਇਹ ਕਾਲ ਦੀ ਚਾਲ ਹੈ ਔਰ ਇਹ ਸ੍ਰਿਸ਼ਟੀ ਦਾ ਕਰਮ ਦਾ ਨਿਯਮ ਹੈ, ਕਾਜ਼ ਔਰ ਇਫੈਕਟ ਦਾ, ਕਿਰਿਆ ਦਾ ਇਫੈਕਟ ਅਵਸ਼ ਹੋਏਗਾ। अनंत जूना जितनिया 84 लाख ने उन्होंने किसी जून का कोई इफेक्ट नहीं, कुछ भी करे सिर्फ किरिया का भुगतान मात्र है। सिर्फ इसी मनुखे जन्म के सूक्ष्म तो सूक्ष्म मानसिक रूप दे विच भी अगर कोई किरिया की है, ख्याल किया है, तो इसका भुगतान अवश्य देना पेगा। इस तो छुट सकते नहीं। कैसा भयानक जाल उस काल ने रखिया, इस तो कौन किस तरीके नाल निकल सकता है। इस करके गुरु साहब कहते ने गुरु कै सहज सुभाई, गुरु के उपदेश अनुसार उसके उपर हस्ती मिटा करके ही यह जीवात्मा अपने आप नू रोशन कर सकती है, इस जन्म और मरण के गेड़ चो निकलण दे काबिल बन सकती है।
आत्मे दी प्रतीत होई ताही ता कर ही परचा पाई।
आत्मे नू आत्मे दी प्रतीत होई, आत्मा दी आत्मा केड़ी है? आत्मा दी आत्मा है वह परमात्मा, यानी कि परमात्मा का उपदेश सतगुरु देंदे ने, रस्ता देंदे ने, ज्ञान दा तत दा ज्ञान, यानी तत दा ज्ञान है आत्मा दा परमात्मा दे नाल मिलना। किस तरीके नाल संभव है? संसार दे इस जड़ रूपी चेतन और वस्तु संबंधा चो निकल करके ही संभव है। तो यह उपदेश जदों दिता सतगुरु ने इस जगत दे विच आकर के जो जीवात्मा मनुखे जन्म च आंदा 84 लाख जामिया दे विच इस नूं उपदेश नहीं दिता जा सकता। हुण ब्रह्मा जो है, विष्णु जो है, महेश जो है, एक जास ते उपजे नाना, एक अंश ते उस दे रोम दी किरण तो अनंत ऐसे ब्रह्मा विष्णु और महेशा दी पैदा हुई है कि असी गिनती नहीं कर सकते। ते असी उन्हां दे अवतारा दे चक्कर च फसे आ ते विचार करके देख लो कैसी भयानक रचना, कितनी विस्तृत रचना। उन्हां नूं उपदेश नहीं दिता जा सकता। ब्रह्मा नूं कौन उपदेश देगा, विष्णु नूं कौन उपदेश देगा? यह हंकार दे विच इतने गर्क हो चुके ने कि असी चाह करके भी इन्हां दा उद्धार नहीं कर सकते। अगर इन्हां नूं बोध हुंदा ते इह कद दे पार निकल गए हुंदे, साडे तो उतले मंडल च बैठे ने। सो इह ज्ञान कित्थे मिलदा है? आत्मा नूं आत्मा प्रतीत कित्थे होंदी है? सिर्फ इंसानी जामे दे विच आकर के होंदी है। इस वक्त असी इंसानी जामा सृष्टि दा सिरबोर लै करके बैठे हां। अगर असी हुण भी आत्मा नूं यानी के उस तत नूं जानने दे प्रापित ना बन सके ते विचार करके देख लो होर जितने भी जन्म ने उन्हां दे विच असी कदे भी प्राप्त करन दे काबिल बन ही नहीं सकते। तो यह बड़ा सुंदर मौका सतगुरां ने साडी झोलियां विच तकसीम कीता है कि असी इस झोले दे विच आ करके उस ज्ञान नूं प्राप्त कर लिए। आत्मे नूं आत्मे दी प्रतीत होए ते घर ही परचा पाए। घर फिर भटकन दी जरूरत नहीं है। इस घर देह दे विच ही काइया अंदर अमृत सर साचा, बिल्कुल स्पष्ट उपदेश है। इस देह दे अंदर ही ओ सच्चा अमृत नाम मौजूद है, बाहर भटकन दी लोड़ ही नहीं। जदों असी किला तोड़ लांगे, रस्सा तोड़ लांगे, यह जीवात्मा अपने आप इसकी बैठक कित्थे है? दोनों अखां दे पिछे आ करके टिकदी है, अपने आप ही टिक जांदी है, अपने आप ही इत्थे पहुंच जांदी है। इथे पहुंच करके उस शब्द नूं मिलन दे काबिल ए अपने आप बन जाती है। यह स्वाभाविक क्रिया, पर यह तां ही संभव है जदों असी गुरु दे उपदेश अनुसार इस जन्म दे विच उस परमात्मा दे रस्ते नूं मिलन दे काबिल बना सकीए, यानी कि चल पईए। सुन ते बहुत लैंदे ने, पढ़ बहुत लैंदे ने, पर चलदा कोई भी नहीं। जड़ा चल लेगा वह पहुंच जाएगा, जड़ा खड़ा गल्ला ही करदा रहेगा, सत्संग करेगा या कराएगा, वह फिर सत्संगा तक ही सीमित रह जाएगा। जिसने इन सत्संगा की बाणी नूं सुन के चलना शुरू कर दिता, सत्संग जी चलना कित्थे है? अपनी निजी जिंदगी दे विच, किसे डेरे मंदिर गुरुद्वारे दे चक्कर लगाण दे नाल परमात्मा नहीं जे मिलदा। परमात्मा है अंतर दे विच, यानी कि सब जगह होण दे बावजूद मनुखे जन्म विच अंतर दे विच मिलदा। अज तक जिस नूं मिलिया अंदर ही मिलिया, जिस नूं मिल रहा अंदर मिल रहा, जिस नूं मिलेगा अंदर मिलेगा, बाहर कुछ भी नहीं, सिर्फ परम 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 ही है। और यह जाल है उस काल दा, और असी परम दे विच फसना पसंद करते हैं। सोचते हैं कि जितने चक्कर लगावांगे डेरा दे सवेरे शाम, उतने ही जाकर के सतगुरु प्रसन्न होणगे। ते यह सतगुरु की प्रसन्नता नहीं है। सतगुरु की प्रसन्नता किहदे विच है? जिहड़े आत्मा देव नूं पूजदे ने गुरु के हुक्म अनुसार। तो गुरु के हुक्म अनुसार पूजा बिल्कुल स्पष्ट गुरु साहब ने कहा कि संसार चो निकलण दी जिसने किरिया कर ली, यह पूर्ण गुरु के उपदेश के उपर अपनी हस्ती मिटाण दे काबिल है। इस तो वड्डा कोई भजन नहीं, इस तो वड्डी कोई मेहनत नहीं, इस तो वड्डी कोई भक्ति नहीं, इस तो वड्डा कोई प्रेम नहीं जिस दे नाल असी परमात्मा तक पहुंचने दे काबिल बन सकते हैं।
आत्मा डोलना डोले गुर के पाई सुभाई।
आत्मा डोल ना डोले, आत्मा कहंदे ने अडोल है। जड़ा असी कहंदे ना आत्मा इधर चली गई, उधर चली गई, फैल गई, ये हो गया, वो हो गया, कुछ भी नहीं, कहंदे ने अडोल है, निश्चित है, अटल है, अविनाशी है। वो परमात्मा दा एक गुण है। अगर वो परमात्मा दा गुण नहीं होंदा तो वो डोल सकती सी, काल दा उस उपर प्रभाव हो सकता सी, उस उपर सारिया चीजा का कोई प्रभाव नहीं है। अनंत काल हो गए, अज तक नहीं हो सकया, तो अगे कोई उम्मीद रखनी भी बेकार है कि इस उपर काल का कोई प्रभाव होगा। तो यह बिल्कुल स्पष्ट उपदेश है कि यह डोल है, अपने आप दे विच पूर्ण है और परमात्मा नूं मिलन दे काबिल है। सिर्फ इक्को ही चीज समझण वाली है कि ए जड़ी किरिया करके इसने जन्मा जन्मांतर दा भुगतान एकत्रित कर लिया। मनमुख माकी लग पचा पचाए गुड़ मिठा माया पसरिया। ए माया ने जड़ा मिठा गुड़ रूप दे विच पसारा कीता है ना, जड़ा कि असी मन बुद्धि और इंद्रिया दे नाल देख रहे हैं। मनमुखी जीव जड़े ने ना इन्हां वस्तु और संबंधा दे नाल लग करके की है पचे पचाई, और इनू की पचान गए वो आप ही पचा ले गए। यानी कि असी जगत नू की भोगना सी, जगत ने सानू भोग लिया। जड़े संबंध कायम रखने वास्ते रिश्ते नाते जन्म मरण लई असी शकलां नू प्रसन्न करन लगे आ, ए शकलां नू ते परमात्मा खुद नहीं प्रसन्न कर सकिया। गुरु साहब स्पष्ट करदे ने कि ओ परमात्मा सचखंड तो उतर के अगर साडे इत्थे आ जाए साडी समस्या नू हल करन वास्ते ते कहंदे ने आप ही उलझ करके रह जाएगा, आप ही फस जाएगा। यानी कि इतना वड्डा जंजाल असी इक ते काल ने दिता, दूसरियां जंजीरां असी इतनियां सारियां होर पा लिया ने असि निकल ही नहीं सकते। तो साध संगत जी विचार करके देख लो, बहुत सारिया जीवात्मा ऐसी सतगुरु के कोल जाकर के भी जड़िया ने इसी भ्रम च रह जांदियां ने, ते सतगुरु भी उस तरफों ख्याल नहीं करते। क्यों? क्योंकि उन्होंने जन्म पक्के किए ने, अगले जन्मा ते गल चली गई है। हुण अगले जन्मा की गल सतगुरु करते नहीं तो ठीक है भाई, मंगी जाओ दे ही जाएंगे। यानी कि उस परमात्मा के दरबार तो जो कुछ भी मंगोगे तुहानू मिलेगा। अगर परमात्मा को जिसने परमात्मा नूं मांग लिया उसने परमात्मा नूं प्राप्त कर लिया, जिसने वस्तु और संबंधा नूं मांग लिया उसनू वो चीजा मिल। यानी कि डिपार्टमेंटल स्टोर है, सारिया ही वस्तुआं मिलदियां ने। जड़ी वस्तु मांग करोगे वस्तु तुहानू मिल जाएगी। ये फैसला जीवात्मा दा यानी कि स्वतंत्र है कि उसने किस नूं प्राप्त करना है, केड़ी मांग रंगनी है। अगर अडोल होना है, आत्मा अडोल है, उस परमात्मा अडोल दे विच समाना चाहती है तो अडोल नूं ही मंगेगी। इस जड़ वस्तुआं ते कदी मंगेगी नहीं। चाहे अगर वस्तुआं नूं मांग रहे ने, संबंधा नूं मांग रहे ने, उसका बिल्कुल स्पष्ट समझ लेना चाहिए कि असी अपने जन्म पक्के किए ने। असी लिस्टा जे भी रख करके सत्संग बैठते हैं, गुरु दे कोल जांदे आ, ते इसदा की भाव है कि साडे अगले जन्म हन। हुण अगले जन्मां दी गल इत्थे असीं करदे ही नहीं। संत नगद सौदा देण आंदे ने, उन्हां ने बिल्कुल स्पष्ट नाम देता, अमृत पिलाता। की गल कीती है? 100% झूठ और 100% सच। सच किना वास्ते? जड़े उस रस्ते ते चल पे उन्हां दे वास्ते सचमुच नाम हो गया, सचमुच अमृत हो गया। और जिन्हां ने उस रस्ते नूं अपनाया नहीं उन्हां वास्ते साध संगत जी याद रखना, भरम दे विचों निकल जाओ, 100% झूठ ने सतगुर दे वचन। क्यों? असी उस रस्ते ते नहीं चले। तो यह काबिलता किदे सी? यानी कि मनुख ने इस नूं सिद्ध करना सी, एक चेक दे दिता और बुनियाद दे दी। यानी कि मनुखे जन्म की एक कीमत दिती गई है, 50 साल, 60 साल, 70 साल। हुण 70 साल अगर दे दिते, 50 साल दे दिते, एक ब्लैंक चेक देता, एक नाम देता, एक अमृत पिलाता भी परमात्मा नूं तू मिल ला, क्योंकि मनुखे जन्म च मिलिया जा सकता। हुण एक चेक नूं कैश कराना यह जीवात्मा की अपनी मौज है, स्वतंत्र है। अगर उसने जींदे जी वस्तु और संबंधी इकट्ठे